ਸੇ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਤਿਗ ਤਿਨਾਂ ਦਾ ਜੀਵਿਆ ਜਿਨਾ ਵਿਡਾਣੀ ਆਸ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਰਸਮਈ ਕੀਰਤਨ ਸੁਣ ਕੇ ਕਲਯੁੱਗ ਦੀਆਂ ਜਿਹੜੀਆਂ ਘੜੀਆਂ ਉਹਨਾਂ ਨੂੰ ਸਫਲੇ ਕਰ ਰਹੇ ਸੀ। ਚੱਲ ਰਹੀ ਬਾਬਾ ਫਰੀਦ ਜੀ ਦੀ ਸਲੋਕਾਂ ਦੀ ਕਥਾ, 20 ਸਲੋਕ ਹੋ ਚੁੱਕੇ ਨੇ। ਬੜੇ ਵਿਰਾਗਮਈ ਤਕਰੀਬਨ ਸਾਰਿਆਂ ਸਲੋਕਾਂ ਦੀ ਉਥਾਨਕ ਕੋਈ ਨਾ ਕੋਈ ਸਮਾਂ ਬਣਦਾ। ਬਾਬਾ ਫਰੀਦ ਜੀ ਜੰਗਲ ਵਿੱਚ ਭਗਤੀ ਕਰਿਆ ਕਰਦੇ, ਅਭਿਆਸ ਕਰਿਆ ਕਰਦੇ। ਜੱਸੇ ਨਾਂ ਦਾ ਲੁਹਾਰ ਇੱਕ ਮਿਸਤਰੀ ਜਿਹੜਾ ਕਿ ਲੱਕੜ ਦਾ ਵੀ ਕੰਮ ਕਰਦਾ, ਨਾਲ ਜੰਗਲ ਵਿੱਚੋਂ ਕੋਲੇ ਇਕੱਠੇ ਕਰਕੇ ਲੈ ਕੇ ਜਾਂਦਾ, ਜਿਹਨੂੰ ਵੇਚ ਕੇ ਅਤੇ ਕੁਛ ਗੁਜ਼ਾਰਾ ਵੀ ਕਰਦਾ। ਕਿਉਂ ਕਿਰਤੀ ਇੱਥੇ ਗੱਲ ਮੁਸਲਮਾਨ ਧਰਮ ਦੀ ਚੱਲਦੀ ਹੈ, ਉੱਥੇ ਵੀ ਅਤੇ ਸਿੱਖ ਧਰਮ ਵਿੱਚ ਵੀ ਬੜੇ ਵੱਡੇ ਨਾਮ ਨੇ ਇਹਨਾਂ ਦੇ। ਇਤਿਹਾਸ ਦਾ ਪ੍ਰਸੰਗ ਛੇੜ ਲਵੋ ਅਤੇ ਕਿਰਤੀ ਸਿੱਖਾਂ ਦਾ ਹਰ ਪਾਸੇ ਜ਼ਿਕਰ ਆਉਂਦਾ ਹੈ ਕਿ ਸਾਧੂਆਂ ਦੇ ਨਾਲ, ਗੁਰੂ ਸਾਹਿਬਾਂ ਦੇ ਨਾਲ ਜਾਂ ਮਿਸਲਾਂ ਵੀ ਰਹੀਆਂ। ਹਰ ਰੋਜ਼ ਜੰਗਲ ਜਾਣ ਅਤੇ ਬਾਬਾ ਫਰੀਦ ਜੀ ਨਾਲ ਚੰਗਾ ਪ੍ਰੇਮ ਪੈ ਗਿਆ ਜੱਸੇ ਲੁਹਾਰ ਦਾ। ਇੱਕ ਦਿਨ ਨੇਤ ਕੋਲੇ ਇਕੱਠੇ ਕਰਦਿਆਂ ਕਵੇਲਾ ਹੋ ਗਿਆ ਅਤੇ ਮਨ ਵਿੱਚ ਸੋਚਿਆ ਵੀ ਜੇ ਹੁਣ ਇੱਥੋਂ ਤੁਰਿਆ ਹਨੇਰਾ ਹੋ ਚੁੱਕਿਆ, ਕਿਤੇ ਕੋਈ ਜੰਗਲੀ ਜਾਨਵਰ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਬੇਨਤੀ ਕਰਕੇ ਜਿੱਥੇ ਬਾਬਾ ਫਰੀਦ ਜੀ ਦਾ ਧੂਣਾ ਲਾਇਆ ਸੀ, ਕੋਲੇ ਕੱਪੜਾ ਵਿਛਾ ਕੇ ਜੱਸਾ ਲੁਹਾਰ ਉੱਥੇ ਹੀ ਟਿਕ ਗਿਆ। ਘੜੀ ਲੰਘੀ, ਦੋ ਘੜੀਆਂ ਲੰਘੀਆਂ, ਭੁੱਖ ਲੱਗੀ ਸੀਗੀ ਅਤੇ ਬੇਨਤੀ ਕਰਨ ਲੱਗਾ ਜਿਵੇਂ ਉਹ ਵਚਨ ਕਰਦਾ ਜੱਸਾ ਲੁਹਾਰ। ਉਹਦੇ ਪ੍ਰਥਾਏ ਬਾਬਾ ਫਰੀਦ ਜੀ ਸਲੋਕ ਉਚਾਰਦੇ, ਹਾਂਜੀ ਪੜ੍ਹੋ ਜੀ।
ਫਰੀਦਾ ਫਰੀਦਾ ਰਾਤੀ ਵੱਡੀਆਂ,
ਸਿਆਲ ਦੇ ਦਿਨ ਸਨ ਅਤੇ ਸਿਆਲਾਂ ਦੇ ਦਿਨਾਂ ਦੇ ਵਿੱਚ ਰਾਤਾਂ ਜਿਹੜੀਆਂ ਬੜੀਆਂ ਵੱਡੀਆਂ ਹੁੰਦੀਆਂ, ਜਿਵੇਂ ਗਰਮੀਆਂ ਦਿਨ ਹੋਣ ਅਤੇ ਰਾਤਾਂ ਛੋਟੀਆਂ ਹੁੰਦੀਆਂ। ਅਤੇ ਜੱਸੇ ਲੁਹਾਰ ਨੇ ਕਿਹਾ ਵੀ ਜਿਹੜੀਆਂ ਰਾਤਾਂ ਨੇ ਜਦੋਂ ਕਿਸੇ ਚੀਜ਼ ਨੂੰ ਵੀ ਉਡੀਕਦੇ ਹੋਈਏ, ਉਡੀਕ ਦਾ ਸਮਾਂ ਹਮੇਸ਼ਾ ਲੰਮਾ ਹੀ ਲੱਗਦਾ। ਤੇ ਉਡੀਕਦੇ ਹਾਂ ਜੀ,
ਧੁੱਖ ਧੁੱਖ ਉੱਠਣੇ ਪਾਸ।
ਹੁਣ ਜਿਹੜੀਆਂ ਕੀੜੀਆਂ ਨਾੜਾਂ ਸਨ, ਬੱਖੀਆਂ ਸਨ, ਧੁੱਖਦੀਆਂ ਨੇ, ਭਾਵ ਭੁੱਖ ਨੂੰ ਚੀਕਦੀਆਂ ਨੇ ਜੀ।
ਇੱਕ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ।
ਤੇ ਫਿਰ ਕਹਿ ਦਿੱਤਾ, ਇਹ ਜੱਸਾ ਲੁਹਾਰ ਕਹਿ ਰਿਹਾ, ਕਹਿੰਦਾ ਲਾਣ ਤਾਂ ਉਹਨਾਂ 'ਤੇ ਜਿਨ੍ਹਾਂ ਨੂੰ ਕੋਈ ਪਰਾਈ ਆਸ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਲ ਮਹਾਂਪੁਰਸ਼, ਕਿ ਬੜਾ ਅਮੀਰ ਸਿੱਖ, ਉਹਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਆਓ, ਇਲਾਕੇ ਵਿੱਚ ਚਰਨ ਪਾਓ, ਅਤੇ ਮੈਂ ਬਹੁਤ ਵੱਡਾ ਜੱਗ ਕਰਨਾ ਚਾਹੁੰਦਾ। ਮਹਾਂਪੁਰਸ਼ ਉਹਦੀ ਬੇਨਤੀ 'ਤੇ ਤੁਰੇ। ਰਾਹ ਵਿੱਚ ਇੱਕ ਗਰੀਬ ਕਿਰਤੀ ਸਿੱਖ ਸੀ, ਮਹਾਂਪੁਰਸ਼ਾਂ ਨੂੰ ਜਾਂਦਿਆਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਬਹੁਤ ਪ੍ਰੇਮ ਨਾਲ ਬੇਨਤੀ ਕੀਤੀ, ਗਰੀਬ ਦੇ ਘਰ 'ਚ ਚਰਨ ਪਾਓ, ਐਡੇ ਵੱਡੇ ਮਹਾਂਪੁਰਸ਼ਾਂ 'ਤੇ ਭੋਜਨ ਵੀ ਛੱਕ ਕੇ ਜਾਓ। ਛਕਾਉਣ ਲੱਗਾ, ਮਹਾਂਪੁਰਸ਼ ਭੋਜਨ ਛੱਕਣ ਲੱਗੇ, ਅਤੇ ਇੰਨੇ ਚਿਰ ਨੂੰ ਜਿਹੜਾ ਬੜਾ ਅਮੀਰ ਆ ਉਹਨੂੰ ਪਤਾ ਲੱਗਿਆ, ਅਤੇ ਉਹ ਵੀ ਉੱਥੇ ਆ ਗਏ। ਮਹਾਂਪੁਰਸ਼ ਆਪ ਜੀ ਨੂੰ ਉੱਥੇ ਬੇਅੰਤ ਸੰਗਤਾਂ ਉਡੀਕ ਰਹੀਆਂ, ਆਪ ਜੀ ਇੱਥੇ ਗਰੀਬ ਦੇ ਘਰ ਰੁੱਕ ਗਏ। ਮਹਾਂਪੁਰਸ਼ਾਂ ਨੇ ਉੱਥੋਂ ਭੋਜਨ ਛਕਿਆ। ਹੁਣ ਦੇਖਿਆ ਵੀ ਇਹਨੂੰ ਹੰਕਾਰ ਹੋਇਆ ਹੋਇਆ, ਅਤੇ ਅੱਗੋਂ ਬੋਲਦਾ ਕਿ ਮੈਂ ਐਡਾ ਵੱਡਾ ਇਲਾਕੇ ਵਿੱਚ ਸਾਰਿਆਂ ਨੂੰ ਵੱਡਾ ਜੱਗ ਕਰਾ ਰਿਹਾ ਕਿ 21 ਹਲਵਾਈ ਲਾਏ ਨੇ ਮੈਂ। ਪੈਸਿਆਂ ਦਾ ਕਈ ਵਾਰ ਬੰਦੇ ਨੂੰ ਹੰਕਾਰ ਮਾਣ ਹੋ ਜਾਂਦਾ, ਮਾਣ ਮਾਇਆ ਦਾ ਪਰਾਈ ਆਸ ਹੋ ਜਾਂਦੀ ਹੈ। ਇੱਕ ਨੂੰ ਗੁਰੂ 'ਤੇ ਆਸ ਹੁੰਦੀ ਹੈ, ਗੁਰੂ 'ਤੇ ਭਰੋਸਾ ਹੁੰਦਾ। ਮਹਾਂਪੁਰਸ਼ਾਂ ਨੇ ਉੱਥੋਂ ਭੋਜਨ ਛਕਿਆ ਅਤੇ ਤੁਰੇ ਅੱਗੇ, ਨਾਲ ਇੱਕ ਬਹਿੰਗਮ ਸੀਗਾ। ਜਦੋਂ ਉੱਥੇ ਪਹੁੰਚੇ, ਬਹੁਤ ਠਾਠਾ ਬਾਗਾ ਸੀ, ਬੜਾ ਪੰਡਾਲ ਸ਼ਿਆਮੈਨਾ ਲੱਗਿਆ ਭੋਜਨ। ਮਹਾਂਪੁਰਸ਼ਾਂ ਨੇ ਜਦੋਂ ਮਹਾਰਾਜ ਨੂੰ ਭੋਗ ਲਵਾਇਆ ਅਤੇ ਲੰਗਰ ਵਰਤਣ ਲੱਗ ਗਿਆ, ਮਹਾਂਪੁਰਸ਼ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਤਿੰਨ ਚਾਰ ਦਿਨ ਮਹਾਂਪੁਰਸ਼ ਉੱਥੇ ਰੁਕੇ। ਬੜੀਆਂ ਸੰਗਤਾਂ ਹੋਰ ਵੀ ਆਉਣ ਲੱਗੀਆਂ, ਬਚਨ ਬਲਾਸ ਕਰਨ ਲੱਗੇ। ਜਿੰਨਾ ਵੀ ਉਹ ਅਮੀਰ ਸਿੱਖ ਕੋਲ ਸੀਗਾ ਧਨ ਦੌਲਤ ਅੰਨ ਸੀ, ਮਹਾਂਪੁਰਸ਼ਾਂ ਨੇ ਮਾਇਆ ਪਾਉਣੀ ਸੀ ਨਾ। ਅਤੇ ਇੱਕ ਦਿਨ ਸ਼ਾਮਾਂ ਨੂੰ ਸੁਨੇਹਾ ਆ ਗਿਆ, ਮਹਾਂਪੁਰਸ਼ ਅੱਗੇ ਚਾਲੇ ਪਾ ਜਾਓ ਆਪ ਜੀ। ਕੀ ਗੱਲ? ਕਹਿੰਦੇ ਜੀ ਲੰਗਰ ਮਸਤਾਨੇ ਹੋ ਗਏ, ਕੜਾਹੇ ਮੂਧੇ ਮਾਰ ਦਿੱਤੇ ਗਏ ਸਾਰੇ ਧੋ ਕੇ। ਮਹਾਂਪੁਰਸ਼ ਕਹਿੰਦੇ ਬੁਲਾਓ ਭਾਈ। ਉਦਣ ਤਾਂ ਕਹਿੰਦਾ ਸੀ ਉਹਦੇ ਗਰੀਬ ਕਿਰਤੀ ਸਿੱਖ ਦੇ ਘਰੇ ਖਾਈ ਜਾਂਦਾ, ਵੀ ਮੇਰੇ ਘਰੇ ਤਾਂ ਬਹੁਤ ਕੁਛ ਆ, ਵੀ ਕੀ ਗੱਲ ਹੁਣ? ਜਿਹੜੀ ਮਾਇਆ ਦੀ ਆਸ ਰੱਖੀ ਸੀ ਉਹ। ਫਿਰ ਸਾਧੂਆਂ ਨੂੰ ਮਹਾਰਾਜ 'ਤੇ ਭਰੋਸਾ ਹੁੰਦਾ। ਉਦੋਂ ਫਿਰ ਮਹਾਂਪੁਰਸ਼ਾਂ ਨੇ ਇਹ ਵੀ ਅਤੇ ਅਗਲਾ ਸਲੋਕ ਵੀ, ਹਾਂਜੀ,
ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਾ ਆੜਿਆ ਹੇੜਾ ਜਲੈ ਮਜੀਠ ਜਿਓ ਉੱਪਰ ਅੰਗਾਰਾ।
ਅਤੇ ਨਾਲ ਜਿਹੜਾ ਇੱਕ ਬਹਿੰਗਮ ਸੀਗਾ, ਨਾਲ ਸੇਵਾਦਾਰ ਸੀ, ਕਹਿੰਦੇ ਮਹਾਂਪੁਰਸ਼ ਇੱਥੇ ਤਾਂ ਭੁੱਖੇ ਮਰ ਜਾਵਾਂਗੇ। ਜਿਹੜੇ ਤਾਂ ਉਮੀਦ ਵਿੱਚ ਆਏ ਸੀ ਮਹਾਂਪੁਰਸ਼, ਕਹਿੰਦੇ ਫਿਕਰ ਨਾ ਕਰ ਭਾਈ, ਤੂੰ ਪਰਵਾਹ ਨਾ ਕਰ, ਗੁਰੂ ਨਾਨਕ ਦੇ ਘਰ ਵਿੱਚ ਕਿਸੇ ਚੀਜ਼ ਦਾ ਤੋਟਾ ਨਹੀਂ। ਮਹਾਂਪੁਰਸ਼ਾਂ ਨੇ ਕੋਲੋਂ ਇੱਕ ਹਜ਼ੂਰੀਏ ਵਾਂਗੂ ਕੱਪੜਾ ਦਿੱਤਾ ਅਤੇ ਕਿਹਾ ਜਾ ਕੇ ਭਾਈ ਕੜਾਹੇ 'ਤੇ ਪਾ ਦੇਵੋ। ਇੱਕ ਰੁਮਾਲ ਦਿੱਤਾ, ਇੱਕ ਹੋਰ ਵਸਤਰ ਦਿੱਤਾ, ਅਲੱਗ ਅਲੱਗ ਬਰਤਨਾਂ ਦੇ ਉੱਤੇ ਪਵਾ ਦਿੱਤਾ। ਅਰਦਾਸ ਕਰਕੇ ਮਹਾਂਪੁਰਸ਼ ਕਹਿੰਦੇ ਭਾਈ ਵਰਤਾਈ ਚੱਲੋ। ਲੰਗਰ ਉਸ ਜਿਹੜਾ ਹੰਕਾਰੀ ਸੀਗਾ ਜਿਹਨੇ 21 ਹਲਵਾਈ ਲਾਏ ਸਨ ਅਤੇ ਪੂਰੀ ਨਹੀਂ ਪਈ, ਅਤੇ ਜਦੋਂ ਮਹਾਂਪੁਰਸ਼ਾਂ ਨੇ ਚਲਵਾਇਆ ਅਤੇ ਸਾਧ ਸੰਗਤ ਦੋ ਦਿਨ ਚੱਲਦਾ ਰਿਹਾ, ਕਹਿੰਦੇ ਮਹਾਂਪੁਰਸ਼ ਹਲੇ ਵੀ ਮੁੱਕਦਾ ਨਹੀਂ। ਮਹਾਂਪੁਰਸ਼ ਕਹਿੰਦੇ ਚੰਗਾ ਭਾਈ, ਸਾਡੇ ਜਿਹੜੇ ਵਸਤਰ ਅਸੀਂ ਦਿੱਤੇ ਸੀ ਉਹ ਮੋੜ ਦੇਵੋ ਤੁਸੀਂ, ਜਾਓ ਭਾਈ ਇਹਨਾਂ ਨੂੰ ਹੋਰ ਜਾ ਕੇ ਨੇੜ ਦੇ ਪਿੰਡਾਂ 'ਚ ਵਰਤਾ ਕੇ ਅਤੇ ਭੁਗਤਾ ਦੇਵੋ ਤੁਸੀਂ। ਮਹਾਂਪੁਰਸ਼ਾਂ ਨੇ ਅਹੰਕਾਰ ਫਿਰ ਪਹਿਲਾਂ ਤੋਂ ਪਹਿਲਾ ਸਲੋਕ ਪੜ੍ਹੋ ਜੀ।
ਫਰੀਦਾ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ।
ਪਹਿਲਾਂ ਸਤਯੁਗ ਵਿੱਚ ਲੱਖਾਂ ਸਾਲ ਉਮਰ ਹੁੰਦੀ ਸੀ, ਫਿਰ ਤ੍ਰੇਤਾ ਆਇਆ 10,000, ਅਤੇ ਦੁਆਪਰ ਦਾ ਸਮਾਂ ਆਇਆ ਅਤੇ 1,000 ਸਾਲ ਉਮਰ ਹੁੰਦੀ ਸੀਗੀ। ਬੜੇ ਕਹਿੰਦੇ ਕਹਾਉਂਦੇ ਨਾਮਵਰ ਆਏ ਵਿਸ਼ਵਾਮਿੱਤਰ ਵਰਗੇ, ਜਿਨ੍ਹਾਂ ਨੇ ਗੰਗਾ ਦੇ ਵਿੱਚ 1,000 ਸਾਲ ਖੜ੍ਹ ਕੇ ਅਤੇ ਤਪੱਸਿਆ ਕੀਤੀ। ਜਦੋਂ ਉਰਵਸੀ ਦਿਸੀ ਉਹਨਾਂ ਨੂੰ, 1,000 ਸਾਲ ਖੜ੍ਹਨ ਤੋਂ ਬਾਅਦ ਵੀ ਅਤੇ ਜੀਵਨ ਤਿਲਕ ਗਿਆ ਸੀ, ਭਾਵ ਕਲੰਕਿਤ ਹੋ ਗਏ। ਅਤੇ ਦੁਰਵਾਸਾ ਰਿਸ਼ੀ ਕਿੰਨੀ ਭਗਤੀ ਕੀਤੀ, ਸੈਂਕੜੇ ਹਜ਼ਾਰਾਂ ਸਾਲ ਭਗਤੀ ਕਰਨ ਤੋਂ ਬਾਅਦ ਦੁਰਵਾਸਾ ਰਿਸ਼ੀ ਅਰਗੇ ਵੀ ਕ੍ਰੋਧ ਤੋਂ ਬਚ ਨਹੀਂ ਸਕੇ। ਕਿੱਥੇ ਯਾਦਵਾਂ ਦੀ ਕੁਲ ਨੂੰ ਸ਼ਰਾਪ ਦੇ ਦਿੱਤਾ ਅਤੇ ਕਈਆਂ ਨੂੰ ਹੋਰ ਸ਼ਰਾਪ ਦੇ ਕੇ ਮਾਰਿਆ ਉਹਨਾਂ ਨੇ। ਪਰ ਜਿਹੜੇ ਮਹਾਰਾਜ ਦੇ ਘਰ ਦੀ ਖੇਡ ਇੱਕ ਵਾਰੀ ਫੇਰ ਸੁਣੋ ਜੀ।
ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ।
ਹਾਂ, ਜਿਨ੍ਹਾਂ ਵਿੱਚ ਹੰਕਾਰ ਦੀਆਂ ਵੱਡੀਆਂ ਰਾਤਾਂ ਨੇ, ਵਿਕਾਰਾਂ ਦੀਆਂ ਵੱਡੀਆਂ ਰਾਤਾਂ ਨੇ, ਤੇ ਉਹਨਾਂ ਦੇ ਜਿਹੜੇ ਹਿਰਦੇ ਧੁਖਦੇ ਨੇ ਜੀ,
ਤਿਨ੍ਹਾਂ ਦਾ ਜੀਵਿਆ
ਕਹਿੰਦੇ ਲਾਣਤ ਯੋਗ ਆ ਉਹਨਾਂ ਦਾ। ਕਈ ਵਾਰ ਆਪ ਜੀ ਨੂੰ ਪਹਿਲਾਂ ਵੀ ਸਰਵਣ ਕਰਾਇਆ ਬਾਬਾ ਆਨੰਦ ਸਿੰਘ ਦਾ ਬਚਨ ਵੀ ਜੇ ਕਿਸੇ ਨੂੰ 100 ਵਾਰ ਲਾਣਤ ਕਹੀਏ ਤਾਂ ਇੱਕ ਵਾਰ ਫਿੱਟੇ ਮੂੰਹ ਬਣਦਾ, ਅਤੇ 100 ਵਾਰ ਫਿੱਟੇ ਮੂੰਹ ਕਹੀਏ ਤਾਂ ਇੱਕ ਵਾਰ ਤ੍ਰਿਗ। ਇੱਥੇ ਦੇਖੋ ਫਿਰ ਸਰਵਣ ਕਰੋ ਜੀ,
ਤਿਨ੍ਹਾਂ ਦਾ ਜੀਵਿਆ
ਕਹਿੰਦੇ ਤ੍ਰਿਗ ਉਹਨਾਂ ਦਾ ਜੀਵਨ। ਹਾਂਜੀ,
ਜਿਨ੍ਹਾਂ ਵਿਡਾਣੀ ਆਸ,
ਜਿਨ੍ਹਾਂ ਦੀ ਆਸ ਉਮੀਦ ਕਿਸੇ ਹੋਰ ਪਰਾਏ ਦੇ ਉੱਪਰ ਗੁਰੂ ਤੋਂ ਬਗੈਰ ਜੀ।
ਫਰੀਦਾ ਜੇ ਮੈਂ ਹੋਦਾ ਵਾਰਿਆ,
ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਭਾਈ ਕਿਉਂ, ਬਾਬਾ ਫਰੀਦ ਜੀ ਕੋਲੇ ਲੱਕੜ ਦੀਆਂ ਰੋਟੀਆਂ ਸਨ ਦੋ, ਜਦੋਂ ਭੁੱਖ ਲੱਗਦੀ ਤਾਂ ਚੱਖ ਮਾਰ ਲਿਆ ਕਰਦੇ, ਉੱਥੇ ਚੱਖ ਭਾਵ ਜਿਵੇਂ ਦੰਦੇ ਵੜਦੇ ਤੇ ਮਨ ਸਬਰ ਸੰਤੋਖ ਦਿੰਦੇ। ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਜੇ ਮੈਂ ਹੋਦਾ ਵਾਰਿਆ,
ਕਹਿੰਦੇ ਜੇ ਮੈਂ ਭਾਈ ਮੇਰੇ ਕੋਲੇ ਹੁੰਦਾ। ਹਾਂਜੀ,
ਮਿੱਤਾ ਆਇੜਿਆ,
ਕਹਿੰਦੇ ਮੈਂ ਆਏ ਮਿੱਤਰ ਨੂੰ ਖਾਲੀ ਭੁੱਖਾ ਨਹੀਂ ਰੱਖਦਾ ਸੀ ਜੀ।
ਜਿਹੜਾ ਜਲੈ ਮਜੀਠ ਜਿਓ,
ਜੇ ਮੈਂ ਇਹ ਝੂਠ ਬੋਲ ਦਵਾਂ ਤੇ ਮੁਸਲਮਾਨ ਵਾਸਤੇ ਬਹੁਤ ਵੱਡੀ ਗਾਲ, ਨਾਪਾਕ ਹੁੰਦਾ ਜਿਹਦਾ ਕੋਈ ਅੱਗ ਨਾ ਜਿਹਨੂੰ ਕੋਈ ਜਲ ਜਾਵੇ। ਫੇਰ ਪੜੋ ਪੂਰੀ ਪੰਕਤੀ ਜੀ।
ਜਿਹੜਾ ਜਲੈ ਮਜੀਠ ਜਿਓ ਉੱਪਰ ਅੰਗਾਰਾ,
ਹਾਂ ਮੇਰਾ ਸਰੀਰ ਇਉਂ ਜਲ ਜਾਵੇ ਜਿਵੇਂ ਉੱਤੇ ਅੰਗਿਆਰੇ ਪਏ ਹੋਣ, ਉਵੇਂ ਮੈਂ ਪੂਰਾ ਸੜ ਜਾਵਾਂ ਜੀ।
ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ।
ਇੱਕ ਦਿਨ ਕੋਈ ਜ਼ਿਮੀਦਾਰ ਆ ਗਿਆ, ਆ ਕੇ ਲੱਗਿਆ ਬੇਨਤੀ ਕਰਨ ਕਿ ਉਹ ਤੁਹਾਨੂੰ ਪਤਾ ਆਪ ਜੀ ਨੂੰ ਸਕੀਮਾਂ ਆਪਣੇ ਜ਼ਿਮੀਂਦਾਰੀ ਵਿੱਚ ਬਹੁਤ ਹੁੰਦੀਆਂ, ਬੜੀਆਂ ਲਾਉਂਦੇ ਨੇ, ਬੜੇ ਤਰ੍ਹਾਂ ਦੀਆਂ ਸਕੀਮਾਂ ਅਤੇ ਚਾਹੁੰਦੇ ਵੱਡੀਆਂ ਬਰਕਤਾਂ। ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਸਜੇ ਹੋਏ ਅਤੇ ਮਾਲਵੇ ਦੀ ਸੰਗਤ ਆ ਗਈ। ਮਾਲਵੇ ਦੀ ਸੰਗਤ ਆਈ, ਕਹਿੰਦੇ ਮਹਾਰਾਜ ਸਾਨੂੰ ਆਗਿਆ ਦੇਵੋ, ਛੁੱਟੀ ਦੇਵੋ, ਮਹਾਰਾਜ ਅਸੀਂ ਜਾਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਨਹੀਂ ਭਾਈ, ਇੱਥੇ ਤੁਸੀਂ ਰਹਿਣਾ। ਹੁਣ ਉਹ ਤਾਂ ਵਿਚਾਰੇ ਡਰਦੇ, ਸੱਤ ਵਚਨ ਕਹਿ ਗਏ ਪਰ ਕਿੱਥੇ ਰੁਕ ਸਕਦੇ। ਸੁੱਖ ਸਾਰੇ ਚਾਹੁੰਦੇ ਆ ਪਰ ਵਚਨ ਮੰਨਣਾ ਬੜਾ ਔਖਾ। ਦੋ ਤਿੰਨ ਦਿਨ ਲੰਘੇ, ਫਿਰ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਆਗਿਆ ਦੇਵੋ। ਮਾਲਵੇ ਦੀ ਸੰਗਤ ਕਹਿੰਦੇ ਕਣਕ ਪੱਕੀ ਆ, ਮਹਾਰਾਜ ਜਾ ਕੇ ਕਣਕ ਦੇਖਣੀ ਆ, ਕਦੇ ਭੁਰ ਨਾ ਜਾਵੇ। ਮਹਾਰਾਜ ਕਹਿੰਦੇ ਜਾਣਾ ਨਹੀਂ ਭਾਈ, ਤੁਸੀਂ ਸਾਡੇ ਕੋਲ ਰੁਕਣਾ। ਆਪ ਜੀ ਨੂੰ ਪਤਾ ਅੱਗੇ ਵੀ ਸੁਣਾਇਆ, ਮਾਲਵੇ ਵਾਲੇ ਫਿਰ ਸਕੀਮਾਂ ਬੜੀਆਂ ਲਾਉਂਦੇ। ਸਕੀਮ ਲਾਉਣ ਲੱਗ ਗਏ ਵੀ ਕਿਹੜਾ ਕਿਵੇਂ ਬਣਾਈਏ ਬਹਾਨਾ, ਨਿਕਲੀਏ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਚ ਕੇ। ਅਤੇ ਇੱਕ ਥੋੜ੍ਹਾ ਵਿੱਚ ਸੀਗਾ ਉਹੋ ਜਿਹਾ, ਅਤੇ ਸਲਾਹ ਦੇਣ ਲੱਗ ਗਿਆ, ਕਹਿੰਦੇ ਇਉਂ ਕਰਦੇ ਹਾਂ, ਆਪਣੇ ਵਿੱਚੋਂ ਇੱਕ ਨੂੰ ਮਰਿਆ ਕਰ ਦਿੰਦੇ, ਵੀ ਇਹ ਮਰ ਗਿਆ, ਇਹਨੂੰ ਮੰਜੇ 'ਤੇ ਪਾਉਂਦੇ ਨੇ ਖੱਫਣ ਪਾ ਕੇ, ਅਤੇ ਰੋਂਦੇ ਪਿੱਟਦੇ ਇਹਦੇ ਪਿੱਛੇ ਛਾਤੀ ਪੱਟ ਪਿੱਟਦੇ ਹਾਂ, ਅਤੇ ਹੌਲੀ ਹੌਲੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਬਾਹਰ ਨਿਕਲ ਚੱਲਦੇ ਹਾਂ ਆਪਾਂ। ਮੰਜੇ 'ਤੇ ਪਾ ਲਿਆ ਸਾਹ ਸੰਗਤ, ਅਤੇ ਲੱਗ ਗਏ ਪਿੱਟਣ, ਧਾਂ ਮਾਰ ਮਾਰ ਲੰਘ ਰਹੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਵਾਨ ਸਜਿਆ, ਮਹਾਰਾਜ ਕਹਿੰਦੇ ਵੀ ਇਹ ਕੀ ਹੋਇਆ ਬਈ। ਕਹਿੰਦੇ ਮਹਾਰਾਜ ਮਾਲਵੇ ਦੀ ਸੰਗਤ ਆਈ ਸੀ, ਆਪ ਜੀ ਨੂੰ ਬੜਾ ਪਿਆਰ ਕਰਨ ਵਾਲੇ ਨੇ, ਉਹਨਾਂ ਦਾ ਇੱਕ ਸੰਗੀ ਸੀ ਨਾਲ ਦਾ, ਮਹਾਰਾਜ ਜੀ ਉਹ ਮਰ ਗਿਆ। ਮਹਾਰਾਜ ਕਹਿੰਦੇ ਅੱਛਾ, ਸਾਨੂੰ ਪੁੱਛੇ ਬਗੈਰ ਹੀ ਮਰ ਗਿਆ, ਸਾਡੇ ਪੁੱਛੇ ਬਗੈਰ ਹੀ ਚਲੇ ਗਏ। ਮਹਾਰਾਜ ਕਹਿੰਦੇ ਲਿਆਓ ਭਾਈ ਇਹਨੂੰ ਫੜ ਕੇ ਲਿਆਓ, ਬੁਲਾਓ ਇਹਨਾਂ ਨੂੰ ਉਰੇ ਨੂੰ। ਮੰਜਾ ਲਿਆ ਕੇ ਮਹਾਰਾਜ ਦੇ ਉੱਥੇ ਕੋਲੇ ਥੱਲੇ ਡਾਹ ਲਿਆ ਅਤੇ ਬਹਿ ਗਏ ਆਲੇ ਦੁਆਲੇ, ਜਿਵੇਂ ਪਤਾ ਹੀ ਆਪ ਜੀ ਨੂੰ ਮਾਲਵੇ ਵਾਲੇ ਕਰਦੇ, ਪੈਰਾਂ ਭਾਰ ਬਹਿ ਗਏ ਉੱਥੇ, ਕਿਤੇ ਕਿਤੇ ਮੰਜਿਆਂ 'ਤੇ ਹੱਥ ਮਾਰਨ, ਕਿਤੇ ਆਪਦੇ 'ਤੇ ਮਾਰਨ ਹੱਥ, ਚੰਗਾ ਰੌਣਕ ਲਾ ਦਿੱਤੀ। ਉਹ ਮਹਾਰਾਜ ਜਾਣਦੇ ਆ, ਮਹਾਰਾਜ ਨੂੰ ਸਭ ਪਤਾ। ਮਹਾਰਾਜ ਕਹਿੰਦੇ ਭਾਈ ਇੰਨਾ ਪਿਆਰਾ ਵੀ ਇਉਂ ਨਹੀਂ ਬਈ ਜਾਣ ਦੇਣਾ ਇਹਨੂੰ, ਇਉਂ ਕਰੋ ਭਾਈ ਲੱਕੜਾ ਲਿਆਓ, ਅਸੀਂ ਆਪਦੇ ਹੱਥੀਂ ਸੰਸਕਾਰ ਕਰਾਂਗੇ। ਇਹਦਾ ਮਹਾਰਾਜ ਨੇ ਚਿਖਾ ਚਣਵਾ ਲਈ ਸਾਹਮਣੇ। ਮਹਾਰਾਜ ਕਹਿੰਦੇ ਲਿਆਓ ਭਾਈ ਇਹਨੂੰ, ਪਾਓ ਇਹਨੂੰ ਉੱਤੇ, ਇਹਨੂੰ ਅਸੀਂ ਭਾਈ ਇਹਨੂੰ ਲੰਬ ਖੁਦ ਲਾਵਾਂਗੇ। ਮਹਾਰਾਜ ਨੇ ਤਿਆਰੀ ਕਰਾਤੀ ਅਤੇ ਉਹਨਾਂ 'ਚ ਤਾਂ ਹੁਣ ਪਿੱਟੀ ਗਏ ਅਤੇ ਇੱਕ ਦੂਜੇ ਨੂੰ ਕੂਹਣੀਆਂ ਮਾਰ ਕੇ ਇਸ਼ਾਰੇ ਵੀ ਕਰੀ ਜਾਣ ਵੀ ਹੁਣ ਬਚੀਏ ਕਿਵੇਂ। ਖੁਸ਼ੀ ਹਰ ਬੰਦਾ ਚਾਹੁੰਦਾ ਪਰ ਟਿਕਣਾ ਕਿਤੇ ਸੌਖਾ ਥੋੜ੍ਹੀ ਹੈ। ਗੁਰੂ ਘਰ ਵਿੱਚ ਆਪਾਂ ਸਾਰੇ ਆਏ ਹਾਂ ਪਰ ਧਿਆਨ ਗੁਰੂ ਵਾਲੇ ਪਾਸੇ ਨਹੀਂ, ਧਿਆਨ ਘੜੀ ਦੇ ਉੱਤੇ ਹੈ ਵੀ ਕਦੋਂ ਇੱਕ ਵੱਜਣਾ, ਫਿਰ 1:20 'ਤੇ ਫਲਾਨੀ ਦੁਕਾਨ 'ਤੇ ਪਹੁੰਚਣਾ ਆਪਾਂ, 1:30 ਆਪਾਂ ਆਹ ਕਰਨਾ, 2 ਫਿਰ ਟੀ ਵੀ ਔਨ ਕਰ ਲੈਣਾ, 3 ਫਿਰ ਆਪਾਂ ਐਂ ਕਰਨਾ, 5 ਆ, ਮਤਲਬ ਉਹ ਪੂਰੇ ਦਿਨ ਦੀ ਸਕੀਮਾਂ ਪਹਿਲਾਂ ਲਾਈਆਂ ਪਈਆਂ। ਇਹ ਨਹੀਂ ਵੀ ਗੁਰੂ ਘਰ ਆਏ ਹਾਂ ਅਤੇ ਇੱਥੇ ਗੁਆਚਣ ਆਏ ਹਾਂ, ਮਿਟਣ ਆਏ ਹਾਂ ਮਹਾਰਾਜ ਚਰਨਾਂ ਵਿੱਚ। ਮਹਾਰਾਜ ਨੇ ਤਿਆਰੀ ਕਰਾ ਲਈ, ਹੁਣ ਪਾ ਲਿਆ, ਹੁਣ ਕੁਛ ਚਿਰ ਦਾ ਪਿਆ ਰਿਹਾ ਸਾਹ ਖਿੱਚ ਖੁੱਚ ਕੇ, ਅਤੇ ਜਦੋਂ ਲੱਗਿਆ ਸੇਕ ਤਾਂ ਛਾਲਾਂ ਮਾਰ ਕੇ ਥੱਲੇ ਉਤਰਿਆ। ਮਹਾਰਾਜ ਕਹਿੰਦੇ ਦੇਖੋ ਭਾਈ ਸਾਧ ਸੰਗਤ, ਤੁਹਾਡੀ ਬੜੀ ਕਿਰਪਾ ਹੋ ਗਈ ਅਤੇ ਤੁਹਾਡੀ ਦ੍ਰਿਸ਼ਟੀ ਪੈਣ ਤਾਂ ਜਿਉਂਦਾ ਹੀ ਹੋ ਗਿਆ। ਫਿਰ ਮਹਾਰਾਜ ਨੇ ਸਾਰਾ ਦੱਸਿਆ ਭਾਈ ਇਹਨਾਂ ਨੇ ਕਿੱਥੇ ਕਿੱਥੇ ਕਿਹੜੇ ਦਰਖਤ ਥੱਲੇ ਬਹਿ ਕੇ ਕੀ ਸਕੀਮ ਲਾਈ ਇਹਨਾਂ ਨੇ, ਕਿਵੇਂ ਭੱਜਣਾ ਚਾਹੁੰਦੇ। ਫਿਰ ਮਹਾਰਾਜ ਨੇ ਉੱਥੇ ਵਚਨ ਕੀਤੇ। ਮਹਾਰਾਜ ਕਹਿੰਦੇ ਚਾਹੁੰਦੇ ਇਹ ਸਾਰੇ ਸੁੱਖ ਨੇ ਪਰ ਜਿਹੜੇ ਇਹਨਾਂ ਦੇ ਜਿਹੜੇ ਫੁਰਨੇ ਨੇ ਕਿੱਕਰ ਰੂਪੀ ਨੇ, ਜਿਹੜੇ ਮਨ ਦੀਆਂ ਕਾਲਾਂ ਨੇ ਉਹ ਕੰਡਿਆਂ ਰੂਪੀ ਨੇ ਇਹਨਾਂ ਦੇ, ਅਤੇ ਉਹਨਾਂ ਨੂੰ ਖੱਟੀਆਂ ਤੁੰਗਾਂ ਹੀ ਲੱਗਦੀਆਂ ਨੇ, ਉਹਨਾਂ ਨੂੰ ਅੱਗੇ ਬਰਕਤ ਨਹੀਂ ਪੈਂਦੀ। ਅਤੇ ਜੇ ਬਜ਼ੌਰ ਦੀਆਂ ਦਾਖਾਂ ਚਾਹੁੰਦੇ ਹੋ ਤੇ ਆ ਕੇ ਮਹਾਰਾਜ ਦੇ ਚਰਨਾਂ 'ਚ ਫਿਰ ਸਮਰਪਿਤ ਹੋਣਾ ਪੈਂਦਾ, ਫਿਰ ਪੜੋ ਜੀ।
ਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ,
ਤੇ ਕਹਿੰਦੇ ਚਾਹੁੰਦਾ ਮੈਨੂੰ ਬਜ਼ੌਰ ਦੀਆਂ ਦਾਖਾਂ ਮਿਲਣ। ਪਠਾਣੀ ਇਲਾਕੇ ਵਿੱਚ ਹੁੰਦੀਆਂ ਬਜ਼ੌਰ ਦੀਆਂ ਦਾਖਾਂ, ਚਾਹੁੰਦਾ ਉਹ ਆ ਮਿੱਠੀਆਂ ਮਿਲਣ, ਪਰ ਬੀਜ ਦਾ ਕਿੱਕਰ ਫਿਰ ਪੜੋ ਜੀ।
ਕਿੱਕਰ ਬੀਜੇ ਜੱਟ,
ਪੂਰੀ ਪੰਕਤੀ ਪੜੋ। ਹਾਂਜੀ,
ਦਾ ਲੋੜੇ ਦਾਖ ਬਜੌਰੀਆਂ,
ਕਹਿੰਦੇ ਇਹ ਚਾਹੁੰਦਾ ਸੁੱਖ ਮਿਲੇ, ਸੁੱਖ ਲੈਣ ਤੋਂ ਪਹਿਲਾਂ ਬੰਦਗੀ ਕਰਨੀ ਪੈਣੀ। ਇਹ ਚਾਹੁੰਦਾ ਸੁੱਖ, ਸੁੱਖ ਤਾਂ ਮਿਲੂਗਾ ਜੇ ਆਪਦੇ ਮਾਂ ਪਿਓ ਦਾ ਆਪ ਪਹਿਲਾਂ ਸਤਿਕਾਰ ਕੀਤਾ ਹੋਊਗਾ। ਇਹ ਚਾਹੁੰਦਾ ਮੇਰੇ ਬੱਚੇ ਮੈਨੂੰ ਸਤਿਕਾਰ ਦੇਣ, ਬੱਚੇ ਕਹਿਣਾ ਮੰਨਣ, ਪਰ ਮਾਂ ਪਿਓ ਦਾ ਮੰਨਿਆ ਨਹੀਂ, ਸਾਧੂ ਦਾ ਬਚਨ ਨਹੀਂ ਮੰਨਿਆ, ਅਤੇ ਚਾਹੁੰਦਾ ਵੀ ਮੇਰਾ ਵੀ ਸੰਸਾਰ 'ਤੇ ਹੋਵੇ। ਪਹਿਲਾਂ ਗੁਰੂ ਦੇ ਚਰਨਾਂ 'ਚ ਸਮਰਪਿਤ ਹੋਣਾ ਪੈਣਾ। ਪਰ ਜੇ ਕਿੱਕਰ ਰੂਪੀ ਸ਼ੰਕੇ, ਦੁਆ ਰੂਪੀ ਕੰਡੇ ਹੋਏ ਤਾਂ ਗੱਲ ਨਹੀਂ ਬਣਨੀ, ਕਿਉਂ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹਸਰ ਡੰਡਾ ਹੈ, ਫਿਰ ਉੱਤੇ ਸਮਝ ਡੰਡ ਲੱਗਣਗੇ। ਫਿਰ ਪੜੋ ਜੀ।
ਫਰੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ,
ਤੇ ਜੇ ਤੂੰ ਸੁੱਖ ਚਾਹੁੰਦਾ ਤੇ ਸ਼ੰਕੇ ਦੁਬਦਾ ਪਰੇ ਕਰਕੇ ਤੇ ਬੰਦਗੀ ਵਿੱਚ ਲੱਗ ਜੇ।
ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪੱਟ,
ਤੇ ਤੂੰ ਕੀ ਬੀਜ ਰਿਹਾ, ਸਸਤੇ ਭਾ ਥੋੜੇ ਸਮੇਂ ਵਾਲੀ ਕਪਾਹ ਬੀਜਣੀ ਚਾਹੁੰਦਾ, ਤੇ ਉਹਨੂੰ ਕੱਤ ਕੇ ਤੇ ਤੂੰ ਚਾਹੁੰਦਾ ਪੱਟ ਭਾਵ ਰੇਸ਼ਮ ਦੇ ਲੱਗ ਜਾਣ। ਰੇਸ਼ਮ ਮਾਨਣ ਵਾਸਤੇ ਬੜਾ ਸਬਰ ਸੰਤੋਖ ਰੱਖਣਾ ਪੈਂਦਾ ਸਾਧ ਸੰਗਤ, ਜਿਨ੍ਹਾਂ ਨੇ ਉਹਨਾਂ ਚੀਜ਼ਾਂ ਸੁੱਖਾਂ ਨੂੰ ਮਾਣਿਆ ਉਹਨਾਂ ਨੇ, ਉਹਨਾਂ ਨੇ ਬੰਦਗੀ ਵੀ ਬੜੀ ਕੀਤੀ। ਬੰਦਗੀ ਦਾ ਇਹਦਾ ਜਿਹੜਾ ਫਲ ਵੀ ਵੱਡਾ, ਪਰ ਜੇ ਅਸੀਂ ਕਹੀਏ ਇਕੱਲਾ ਸੁੱਖ, ਰਾਜਾ ਆਦਮ ਹੋਇਆ ਸਾਧ ਸੰਗਤ, ਬੜਾ ਅਮੀਰ ਰਾਜਾ, ਅਤੇ ਇੱਕ ਦਿਨ ਸਮਾਂ ਬਣਿਆ, ਗੋਲੀ ਸੀਗੀ ਸੇਵਾ ਕਰੇ, ਗੋਲੀ ਹੁੰਦੇ ਜਿਹੜੇ ਕਿ ਮੁੱਲ ਵਿਕ ਜਾਂਦੇ, ਮੁੱਲ ਖਰੀਦੀ ਲਾਲਾ ਗੋਲਾ ਹਾਂ ਲਾਲੇ ਕਾ ਜਾਇਆ, ਭਾਵ ਜਿਹੜੇ ਮੁੱਲ ਖਰੀਦੇ ਜਾਂਦੇ ਆ ਅਤੇ ਸਾਰਾ ਦਿਨ ਰਾਤ ਉਹਨਾਂ ਨੇ ਉੱਥੇ ਰਹਿਣਾ ਹੁੰਦਾ, ਖਾਣਾ ਦਾਣਾ ਉੱਥੇ ਮਿਲਦਾ ਅਤੇ ਛੱਤ ਵੀ ਮਿਲਦੀ ਹੈ, ਅਤੇ ਕਿਤੇ ਹੋਰ ਤਨਖਾਹ 'ਤੇ ਕੰਮ ਨਹੀਂ ਸਾਰਾ ਜੀਵਨ ਕਰ ਸਕਦੇ ਜਿਹੜੇ। ਅਤੇ ਸਮਾਂ ਬਣਿਆ, ਰਾਜੇ ਆਦਮ ਦੀ ਜਿਹੜੀ ਗੋਲੀ ਸੀ ਉਹ ਹੁਣ ਫੁੱਲਾਂ ਦੀ ਸੇਹ ਸਜਾਇਆ ਕਰੇ, ਪਾਸੇ ਫੁੱਲ ਬੰਨਿਆ ਕਰੇ, ਪਰ ਇੱਕ ਦਿਨ ਥੋੜ੍ਹੀ ਥੱਕੀ ਵੀ ਸੀ, ਮਨ ਵਿੱਚ ਥੋੜ੍ਹੀ ਆਸ਼ਾ ਆ ਗਈ ਕਿ ਮੈਂ ਥੋੜ੍ਹਾ ਆਰਾਮ ਕਰਕੇ ਤਾਂ ਦੇਖਾਂ। ਹਲਕਾ ਜਿਹਾ ਟੇਢਾ ਹੋਈ ਨਹੀਂ, ਕਿਤੇ ਭੁੰਜੇ ਸੌਣ ਵਾਲੀ ਸੀਗੀ, ਅਤੇ ਜਦੋਂ ਰਾਜੇ ਆਦਮ ਦੀ ਸੇਜ ਉੱਤੇ ਥੋੜ੍ਹਾ ਜਿਹਾ ਪਈ, ਅੱਖ ਲੱਗ ਗਈ, ਪਤਾ ਉਦੋਂ ਲੱਗਿਆ ਜਦੋਂ ਸਿਰ ਵਿੱਚ ਡੰਡੇ ਵੱਜਣ ਲੱਗੇ। ਉੱਭੜ ਵਾਹੇ ਉੱਠੀ ਅਤੇ ਦੇਖਿਆ ਕ੍ਰੋਧ ਵਿੱਚ ਭਰਿਆ ਹੋਇਆ ਰਾਜਾ ਆਦਮ ਮੂਹਰੇ ਡੰਡਾ ਲੈ ਕੇ ਮਾਰ ਰਿਹਾ ਉਹਦੇ। ਪਹਿਲਾਂ ਰੋਈ ਆ, ਮਾਫੀਆਂ ਮੰਗਦੀ ਹੈ ਅਤੇ ਡੰਡੇ ਵੱਜਦਿਆਂ ਤੋਂ ਉਹ ਬੁਰਾ ਭਲੇ ਸ਼ਬਦ ਕਹਿ ਰਿਹਾ ਵੀ ਗੋਲੀਏ ਤੇਰੀ ਜ਼ਰੂਰਤ ਕਿਵੇਂ ਹੋਈ, ਤੂੰ ਇਸ ਰੇਸ਼ਮ ਦੀਆਂ ਮਖਮਲੀ ਗੱਦਿਆਂ 'ਤੇ ਤੂੰ ਪੈ ਗਈ। ਜਦੋਂ ਡੰਡੇ ਸਾਹ ਸੰਗਰ ਵੱਜਣ ਲੱਗੇ ਨਾ ਅਤੇ ਪਹਿਲਾਂ ਰੋਂਦੀ ਸੀ ਅਤੇ ਫਿਰ ਹੱਸਣ ਲੱਗੀ ਉੱਚੀ ਉੱਚੀ, ਜਦੋਂ ਖਿੜਖਿੜਾ ਕੇ ਉੱਚੀ ਉੱਚੀ ਹੱਸਣ ਲੱਗੀ ਤਾਂ ਆਪ ਜੀ ਨੂੰ ਪਤਾ ਜਿਹੜੇ ਰਾਜੇ ਹੁੰਦੇ ਆ ਅਤੇ ਬੜੇ ਸ਼ੰਕਿਆਂ ਨਾਲ ਭਰੇ ਹੁੰਦੇ, ਹੱਥ ਰੁਕ ਗਿਆ ਉਸੇ ਸਮੇਂ। ਕਹਿੰਦੇ ਵੀ ਦੱਸ ਗੋਲੀਏ, ਪਹਿਲਾਂ ਰੋਈ ਤਾਂ ਹੁਣ ਤੂੰ ਹੱਸੀ ਕਿਉਂ ਆ, ਤੇਰੇ ਤਾਂ ਮਾਰ ਪੈ ਰਹੀ ਆ, ਤੈਨੂੰ ਤਾਂ ਰੋਣਾ ਚਾਹੀਦਾ। ਕਹਿੰਦੇ ਰੋਂਦੀ ਤਾਂ ਸੀ ਰਾਜਨ ਵੀ ਆਹ ਮਖਮਲੀ ਗੱਦਿਆਂ 'ਤੇ 2 ਮਿੰਟ ਮਾੜੇ ਟੇਢੀ ਹੋਈ ਹੈ ਅਤੇ ਇੰਨੀ ਮਾਰ ਪਈ ਹੈ, ਅਤੇ ਦੱਸ ਗੋਲੀਏ ਤੂੰ ਹੱਸੀ ਕਿਉਂ ਆ। ਕਹਿੰਦੇ ਮੈਂ ਹੱਸ ਇਸ ਕਰਕੇ ਰਹੀ ਹਾਂ, 2 ਮਿੰਟ ਪੈਣ ਦੇ ਨਾਲ ਇੰਨੀ ਮਾਰ ਪਈ ਅਤੇ ਰਾਜਨ ਤੂੰ ਤਾਂ ਸਾਰਾ ਜੀਵਨ ਇਹਨਾਂ 'ਤੇ ਪੈਂਦਾ ਰਿਹਾ, ਅੱਗੇ ਕੀ ਬਣੂਗਾ ਤੇਰਾ। ਇਹ ਸੱਟ ਰਾਜੇ ਆਦਮ ਦੇ ਹਿਰਦੇ ਨੂੰ ਲੱਗੀ, ਦਰਿਆਏ ਦਜਲਾ ਦੇ ਕਿਨਾਰੇ ਬਹਿ ਕੇ ਭਗਤੀ ਕਰਨ ਲੱਗਾ। ਸਭ ਕੁਝ ਛੱਡ ਦਿੱਤਾ ਰਾਜੇ ਆਦਮ ਨੇ, ਸਮਝ ਆ ਗਈ ਜੇ ਤੂੰ ਚਾਹੁੰਦਾ ਸੁੱਖ ਚਾਹੁੰਦਾ ਅਤੇ ਆਹ ਜਿਹੜੇ ਸੁੱਖ ਰਾਮ ਵਾਲੇ ਜਿਹੜੇ ਤੂੰ ਆੜੀਆਂ ਕਿੱਕਰਾਂ ਨੇ, ਅਤੇ ਜੇ ਬਜੌਰ ਦੀਆਂ ਦਾਖਾਂ ਭਗਤੀਆਂ ਮੰਨਣਾ ਚਾਹੁੰਦੇ ਹਾਂ। ਅਤੇ ਜਦੋਂ ਰਾਜੇ ਆਦਮ ਦੇ ਸੱਟ ਲੱਗੀ ਹਿਰਦੇ ਨੂੰ, ਸਭ ਕੁਛ ਕਹਿੰਦੇ ਜਦੋਂ ਬਾਣ ਬਾਣੀ ਨੇ ਮਾਰੇ ਰਾਜੇ ਜੋਗੀ ਹੋ ਗਏ, ਸਾਧੂ ਇਹ ਧਾਰਨਾ ਪੜ੍ਹਿਆ ਕਰਦੇ ਮਹਾਂਪੁਰਸ਼। ਅਤੇ ਜਦੋਂ ਸੱਟ ਲੱਗੀ ਹਿਰਦੇ ਨੂੰ, ਰਾਜਾ ਆਦਮ ਸਭ ਕੁਛ ਛੱਡ ਕੇ ਅਤੇ ਭਗਤੀ 'ਚ ਲੱਗ ਗਿਆ, ਪੁੱਤਰ ਨੂੰ ਰਾਜ ਦੇ ਦਿੱਤਾ, ਛੱਡ ਦਿੱਤਾ, ਬੜਾ ਅਮੀਰ ਰਾਜਾ ਹੋਇਆ ਜੇ ਇਤਿਹਾਸ ਪੜ੍ਹੋ ਤਾਂ। ਇੱਕ ਦਿਨ ਫਿਰ ਸਮਾਂ ਬਣਿਆ ਸਾਧ ਸੰਗਤ, ਦਰਿਆਏ ਦਜਲਾ ਦੇ ਕਿਨਾਰੇ ਬੈਠਾ ਰਾਜਾ ਆਦਮ ਅਤੇ ਪੁੱਤਰ ਆ ਕੇ ਜਦੋਂ ਦੇਖਿਆ, ਨਾ ਹੁਣ ਸ਼ਾਹੀ ਲਿਬਾਸ, ਨਾ ਕੋਈ ਸ਼ਾਹੀ ਉਹੋ ਜਿਹੀ ਪੁਸ਼ਾਕ ਪਾਈ ਹੋਈ ਹੈ, ਘਸਿਆ ਜਾਂ ਪੁਰਾਣਾ ਜਾਂ ਮਿੱਟੀ ਨਾਲ ਲਿਪੜਿਆ ਹੋਇਆ ਚੋਗਾ ਪਾਇਆ ਹੋਇਆ। ਆ ਕੇ ਮਜ਼ਾਕ ਕਰਕੇ ਅਤੇ ਕਬੋਲ ਬੋਲਣ ਲੱਗਾ, ਕਹਿੰਦਾ ਤੂੰ ਕੀ ਖੱਟ ਲਿਆ ਬਈ, ਰਾਜਾ ਆਦਮ ਇੰਨਾ ਮਸ਼ਹੂਰ ਰਾਜਾ, ਇੰਨੇ ਪੈਸਿਆਂ ਵਾਲਾ, ਤੂੰ ਸਭ ਕੁਝ ਗਵਾ ਕੇ ਅਤੇ ਮਿੱਟੀ ਥੱਲੇ ਬੈਠਾ, ਦਰਿਆਏ ਦਜਲਾ ਦੇ ਕਿਨਾਰੇ ਬੈਠਾ, ਪਤਾ ਨਹੀਂ ਤੈਨੂੰ ਖਾਣ ਨੂੰ ਕੀ ਮਿਲਦਾ ਹੋਊ, ਪਤਾ ਨਹੀਂ ਕੀ ਨਹੀਂ ਮਿਲਦਾ ਹੋਊ, ਕਿੱਥੇ ਤੂੰ ਸੌਂਦਾ ਹੋਵੇਂਗਾ ਕਿ ਨਹੀਂ ਤੈਨੂੰ ਚੱਜ ਨਾਲ ਨੀਂਦ ਮਿਲਦੀ ਹੋਊਗੀ। ਅਤੇ ਆਦਿਕ ਜਦੋਂ ਉਹਦੇ ਪੁੱਤਰ ਕਬੋਲ ਬੋਲਣ ਲੱਗਾ ਅਤੇ ਨਾਲ ਕਹਿਣ ਲੱਗਾ ਹੰਕਾਰ ਵਿੱਚ, ਅੱਬੂ ਇੱਧਰ ਦੇਖ, ਮੇਰੇ ਕੋਲ ਫੌਜਾਂ ਨੇ, ਮੇਰਾ ਇਸ਼ਾਰਾ ਹੁਕਮ ਉਡੀਕਦੇ ਨੇ, ਏਡੇ ਏਡੇ ਵਜ਼ੀਰ ਹੁਕਮ ਦਿੰਦਾ ਅਤੇ ਉਦੋਂ ਕੰਮ ਕਰੇ ਆਉਂਦੇ ਆ। ਰਾਜੇ ਆਦਮ ਨੇ ਇੱਕ ਸੂਈ ਹੱਥ ਵਿੱਚ ਪੈਦਾ ਕਰ ਲਈ, ਕਹਿੰਦੇ ਪੁੱਤਰਾ ਤੂੰ ਮੈਨੂੰ ਕਿਹਾ ਨਾ ਇਹ ਵੀ ਤੇਰੀਆਂ ਜਿਹੜੀਆਂ ਫੌਜਾਂ ਨੇ, ਤੇਰੇ ਨਵਾਬ ਨੇ, ਤੇਰੇ ਕਿਹਾ ਕੰਮ ਕਰਦੇ ਆ, ਕਿਉਂ ਕਿ ਤੂੰ ਰਾਜਾ ਹੋਣਾ ਇਸ ਵੇਲੇ। ਰਾਜੇ ਆਦਮ ਨੇ ਜਿਹੜਾ ਭਗਤੀ ਵਿੱਚ ਲੱਗ ਗਿਆ ਸੀਗਾ, ਫਕੀਰ ਆਦਮ ਬਣਿਆ ਜਿਹੜਾ, ਸੂਈ ਦਰਿਆਏ ਦਜਲਾ ਦੇ ਵਿੱਚ ਸਿੱਟ ਦਿੱਤੀ ਉਹਨੇ ਸਾਧ ਸੰਗਤ, ਜਦੋਂ ਸਿੱਟੀ ਅਤੇ ਕਿਹਾ ਪੁੱਤਰਾ ਜਾਂ ਤੂੰ ਅਤੇ ਤੇਰੀਆਂ ਫੌਜਾਂ ਅਤੇ ਤੇਰੇ ਜਿਹੜੇ ਅਹਿਲਕਾਰ ਨੇ, ਕਹਿ ਇਹ ਸੂਈ ਮੈਨੂੰ ਕੱਢ ਕੇ ਲਿਆ ਕੇ ਦੇਣ। ਕਹਿੰਦੇ ਅੱਬੂ ਇਹ ਤਾਂ ਨਿਕਲਣੀ ਨਹੀਂ। ਕਹਿੰਦੇ ਕਿਉਂ ਨਹੀਂ ਨਿਕਲਣੀ, ਵੀ ਤੇਰੇ ਕਹਿਣਾ ਨਹੀਂ ਮੰਨਦੇ। ਕਹਿੰਦੇ ਵੀ ਇਹ ਇਸ ਗੱਲ 'ਤੇ ਤਾਂ ਨਹੀਂ ਕਹਿਣਾ ਨਹੀਂ ਮੰਨਣਗੇ, ਢਿੱਲਾ ਜਿਹਾ ਪੈ ਗਿਆ। ਰਾਜੇ ਆਦਮ ਨੇ ਹੁਕਮ ਕੀਤਾ ਕਿ ਸੂਈ ਹਾਜ਼ਰ ਕਰੋ, ਮੱਛੀਆਂ ਮੂੰਹ ਵਿੱਚ ਲੈ ਕੇ ਆ ਪਹੁੰਚੀਆਂ ਮੂਹਰੇ ਲੈ ਕੇ ਕਿਨਾਰੇ 'ਤੇ। ਕਹਿੰਦੇ ਕੁਛ ਸਮਝ ਆਈ? ਕਹਿੰਦੇ ਕੁਛ ਆਈ ਅਤੇ ਕੁਛ ਨਹੀਂ ਆਈ। ਅਤੇ ਰਾਜੇ ਆਦਮ ਨੇ ਕਿਹਾ ਜਦੋਂ ਮੈਂ ਰਾਜਾ ਸੀ, ਜਿਹੜੇ ਤਨਖਾਹ 'ਤੇ ਸਨ ਜਾਂ ਕੋਈ ਡਰਦੇ ਸਨ ਉਹ ਹੁਕਮ ਮੰਨਦੇ ਆ, ਹੁਣ 184 ਮੇਧ ਨਹੀਂ ਸਭ ਸੇਵ ਕਰਨ ਦਾ। ਕਹਿੰਦੇ ਜਿਹੜਾ ਬੰਦਗੀ ਕਰਦਾ 84 ਲੱਖ ਜੂਨੀ ਉਹਨਾਂ ਦੀ ਸੇਵਾ 'ਚ ਲੱਗੇ ਰਹਿੰਦੇ। ਬਹੁਤ ਵੱਡੀਆਂ ਖੇਡਾਂ ਨੇ ਸਾਧ ਸੰਗਤ, ਜਿਹੜਾ ਬੰਦਗੀ ਕਰਦਾ ਅਭਿਆਸ ਕਰਦਾ। ਚਾਹੁੰਦੇ ਅਸੀਂ ਇਹੀ ਹਾਂ, ਅਸੀਂ ਭਾਉਣ ਦੀ ਵਿਕਾਰਾਂ ਦੇ ਫੁਰਨੇ ਪਹਿਲਾਂ ਲਏ ਨੇ ਵਿਆਹ ਤੋਂ ਪਹਿਲਾਂ, ਵੀ ਜਵਾਨੀ 'ਚ ਗਲਤੀਆਂ ਕੀਤੀਆਂ ਨੇ, ਅਸੀਂ ਚਾਹੁੰਦੇ ਹੁਣ ਸਾਨੂੰ ਸੁੱਖ ਮਿਲੇ, ਨਹੀਂ ਉਹੀ ਚੀਜ਼ਾਂ ਦੇ ਦੁੱਖ ਹੁਣ ਅੱਗੇ ਮੂਹਰੇ ਆ ਰਹੇ ਨੇ, ਉਹ ਜਿਹੜੀਆਂ ਕੀਤੀਆਂ ਗਲਤੀਆਂ ਹੀ ਮੂਹਰੇ ਆ ਰਹੀਆਂ ਨੇ। ਇੱਕ ਵਾਰੀ ਫੇਰ ਪੜੋ ਜੀ।
ਹੰਡੈ ਉਨਕ ਤਾਏ ਦਾ
ਸ਼ੁਰੂ ਤੋਂ ਪੜੋ। ਹਾਂਜੀ।
ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ।
ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਸੁੱਖ, ਤੇ ਅੱਜ ਤੋਂ ਸਾਰੇ ਤੋਬਾ ਕਰੀਏ ਕਿ ਅਸੀਂ ਪਾਪਾਂ ਰੂਪੀ ਮਨ ਦੇ ਵਿੱਚ ਜਿਹੜੇ ਫੁਰਨੇ ਆਉਂਦੇ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਿੱਕਰਾਂ ਨੂੰ ਅੱਜ ਤੋਂ ਬੰਦ ਕਰਾਂਗੇ। ਅੱਜ ਤੋਂ ਅਸੀਂ ਨਹੀਂ ਕਿਸੇ ਦਾ ਹੱਕ ਮਾਰਨਾ, ਤਨਖਾਹ ਪੂਰੀ ਦੇਵਾਂਗੇ, ਟੈਕਸ ਭਰਾਂਗੇ ਅਤੇ ਆਦਿਕ ਸਾਰਾ ਕੁਛ ਸਹੀ ਕਰਾਂਗੇ। ਸੁੱਖ ਆਪੇ ਮਿਲੂਗਾ, ਸਹੀ ਕਰਾਂਗੇ ਔਲਾਦ ਨਾਲ, ਆਪੇ ਸਾਰਾ ਕੁਛ ਸਹੀ ਹੁੰਦਾ ਜਾਊਗਾ। ਤੁਸੀਂ ਸਹੀ ਕਰੋਗੇ, ਤੁਹਾਡੇ ਬੱਚੇ ਜੀਵਨ 'ਚ ਆਪੇ ਤਰੱਕੀਆਂ ਕਰਦੇ ਜਾਣਗੇ। ਤੁਸੀਂ ਗਲਤ ਕਰੋਗੇ ਤਾਂ ਤੁਸੀਂ ਹੈਰਾਨ ਹੋਣਾ। ਆ ਪਿਛਲੇ ਦਿਨੀ ਸੁਖਜੀਤ ਸਿੰਘ ਨੇ ਇੱਕ ਪਰਿਵਾਰ ਨੂੰ, ਦਾਸ ਨੂੰ ਉੱਥੇ ਇੰਡੀਆ ਗੇਟ ਨੂੰ ਮਿਲਾਇਆ। ਬੱਚਾ ਪਹਿਲਾਂ ਚੰਗਾ ਭਲਾ ਸੀ ਅਤੇ ਜਿਹੜੇ ਬੰਦੇ ਨੇ ਪਰਿਵਾਰ ਦੇ ਵਿੱਚ ਇਹਨਾਂ 'ਚ ਨਸ਼ਾ ਲਿਆਂਦਾ ਅਤੇ ਕੁਛ ਕਤਲ ਦਾ ਵੀ ਕਰਨ ਦਾ ਕਾਰਨ ਬਣਿਆ ਬੰਦਾ। ਸਮਾਂ ਬਣਿਆ ਉਹਦੇ ਪੁੱਤ ਨੂੰ ਵੀ ਉਹੀ ਨਸ਼ਾ ਲੱਗ ਗਿਆ। ਕਹਿਣਾ ਸ਼ਾਇਦ ਨਾ ਸਮਝਿਆ, ਮੈਂ ਆਪਦੀ ਅੱਖੀਂ ਦੇਖਿਆ, ਪਹਿਲੀ ਵਾਰ ਦੇਖਿਆ ਇਹੋ ਜਿਹਾ ਕੇਸ ਵੀ ਸਰੀਰ ਇੰਨਾ ਕੰਬਣ ਲੱਗ ਜਾਂਦਾ। ਕੁਰਸੀ 'ਤੇ ਬੈਠਿਆਂ ਐਂ ਲੱਗਦਾ ਵੀ ਉਹ ਡਿੱਗ ਪਊਗਾ ਜੇ ਇਹਨੂੰ ਦੋ ਜਾਣੇ ਫੜ ਕੇ ਲੈ ਕੇ ਆਏ। ਕਿਉਂ ਕਿ ਉਹਦੇ ਪਿਓ ਨੇ ਕਿਸੇ ਦੇ ਪਿਓ ਨੂੰ ਪਹਿਲਾਂ ਨਸ਼ੇ ਲਾਇਆ ਸੀ, ਉਹਦਾ ਪੁੱਤ ਆਪੇ ਲੱਗ ਗਿਆ। ਜਿਹੜਾ ਵੀ ਕਰੋਗੇ ਆਪੇ ਮੂਹਰੇ ਇੱਕ ਦਿਨ ਆਉਂਦਾ ਜਾਊਗਾ, ਤੁਸੀਂ ਰੋਕ ਨਹੀਂ ਪਾਓਗੇ। ਅੱਜ ਕਿਸੇ ਦੇ ਚੁੰਡੀ ਵੜ ਦੇਵੋ, ਕੱਲ੍ਹ ਨੂੰ ਘਸੁੰਨ ਪੈਣਾ ਹੀ ਪੈਣਾ। ਬੱਚਿਆਂ ਰਾਹੀਂ ਦੁੱਖ ਮਿਲਣਾ ਹੀ ਮਿਲਣਾ। ਕੀਤੀਆਂ ਪਹਿਲਾਂ ਦੀਆਂ ਗਲਤੀਆਂ, ਆਪਾਂ ਕਹਿੰਦੇ ਕਈ ਬੱਚੇ ਵਿਆਹੇ ਜਾਂਦੇ, ਸਾਰਾ ਜੀਵਨ ਵਿਆਹ ਤੋਂ ਬਾਅਦ ਘਰ 'ਚ ਘੁੱਟੇ ਘੁੱਟੇ ਰਹਿੰਦੇ ਆ, ਤੰਗੀ ਹੁੰਦੀ ਆ, ਕਲੇਸ਼ ਪਿਆ ਰਹਿੰਦਾ ਸਾਰਾ ਜੀਵਨ, ਆਪਸ ਵਿੱਚ ਬਣਦੀ ਕਿਉਂ ਨਹੀਂ? ਪਿੱਛੇ ਕੀਤੀ ਗਲਤੀ ਉਹੀ ਮੂਹਰੇ ਆ ਰਹੀ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਉਹ ਬੀਬੀਆਂ ਕਿਸੇ ਨਾ ਕਿਸੇ ਸਰੂਪ 'ਚ ਉਵੇਂ ਮੂਹਰੇ ਆ ਜਾਂਦੀਆਂ। ਆ ਪਿਛਲੇ ਦਿਨ ਆਪ ਜੀ ਨੇ ਸੁਣਿਆ ਸੀ ਮਹਾਂਪੁਰਸ਼ਾਂ ਦਾ ਜੀਵਨ, ਬਾਬਾ ਮਨੀ ਸਿੰਘ ਜੀ ਦਾ, ਕਿਵੇਂ ਬੰਦਗੀ ਵਾਲੇ ਮਹਾਂਪੁਰਸ਼ ਹਨ, ਕਿਵੇਂ ਉੱਥੇ ਪਹੁੰਚੇ ਸਾ ਆਪਣੇ ਕੀਨੀਆਂ ਦੇ ਵਿੱਚ, ਕਿਵੇਂ ਉਹ ਹਿਰਨੀ ਆਈ ਸੀ, ਪਿਛਲੇ ਜੀਵਨ ਦੀ ਸਾਥਣ ਸੀਗੀ, ਘਰ ਵਾਲੀ ਸੀ, ਸਾਧੂ ਨੇ ਉਹਦਾ ਫਿਰ ਵੀ ਭਲਾ ਕਰ ਦਿੱਤਾ। ਜੇ ਚਾਹੁੰਦੇ ਹੋ ਸਾਨੂੰ ਸੁੱਖ ਮਿਲੇ ਤੇ ਸਾਨੂੰ ਜੀਵਨ ਸੁਧਾਰਨਾ ਪੈਣਾ, ਫਿਰ ਪੂਰਾ ਸਲੋਕ ਪੜੋ ਜੀ।
ਫਰੀਦਾ ਲੋੜੈ ਦਾਖ ਬਜੌਰੀਆਂ,
ਤੇ ਜੇ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਸੁੱਖ ਰੂਪੀ ਸਾਡੇ ਮੁੱਖ 'ਚ ਬਜੌਰੀ ਭਾਵ ਸਾਡੇ ਮੁੱਖ 'ਚ ਅੰਮ੍ਰਿਤ ਚੋਵੇ, ਤੇ ਅੱਜ ਤੋਂ ਸਾਨੂੰ ਗੁਰੂ 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 ਜਪਣਾ ਸ਼ੁਰੂ ਕਰਨਾ ਪੈਣਾ ਜੀ।
ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਏ ਦਾ, ਪੈਦਾ ਲੋੜੈ ਪੱਟ।
ਤੇ ਜੇ ਚਾਹੁੰਦੇ ਹਾਂ ਤੁਹਾਨੂੰ ਮਖਮਲੀ ਉੱਥੇ ਮਿਲਣ, ਬਾਬਾ ਆਨੰਦ ਸਿੰਘ ਦੱਸਦੇ ਹੁੰਦੇ ਬਚਨ ਕਰਦੇ ਸੀ, ਜਦੋਂ ਭਾਈ ਸੱਚਖੰਡ ਪਹੁੰਚੋਗੇ ਤੇ ਵੜਦਿਆਂ ਨੂੰ ਸੱਜੇ ਪਾਸੇ ਭਾਈ ਸਾਡਾ ਆਸਣ ਲੱਗਿਆ ਉੱਥੇ। ਆਹ ਦੇਖ ਲਓ ਡੱਲੇ ਵਰਗਿਆਂ ਨੇ ਸੂਈ ਦੇ ਨੱਕੇ ਜਿੰਨੀ ਜਗ੍ਹਾ ਮੰਗੀ ਸੀ, ਸੇਵਾ ਕੀਤੀ ਸੀ। ਆ ਆਉਂਦੇ ਸ਼ੁੱਕਰਵਾਰ ਤੋਂ ਲੜੀਵਾਰ ਇਤਿਹਾਸ ਦੀ ਕਥਾ ਵਿੱਚ ਆ ਰਿਹਾ ਜ਼ਿਕਰ। ਪਹਿਲਾਂ ਹੰਕਾਰ 'ਚ ਆਉਣਾ, ਹੰਕਾਰ ਭਾਂਦੜਾ, ਬਹੁਤ ਆਹ ਜਿਹੜੀ ਲੜੀਵਾਰ ਅੱਗੇ ਇਤਿਹਾਸ ਦੀ ਕਥਾ ਚੱਲ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਆਉਣ ਵਾਲੇ ਦੋ ਤਿੰਨ ਹਫ਼ਤਿਆਂ 'ਚ ਬਹੁਤ ਪਿਛਲੇ ਕਈ ਮਹੀਨਿਆਂ ਦੇ ਸਾਲਾਂ ਬੱਧੀ ਦੇ ਗੱਲਾਂ ਦਾ ਜਵਾਬ ਮਿਲਣਾ ਆਉਣ ਵਾਲੇ ਦੋ ਹਫ਼ਤਿਆਂ 'ਚ। ਬਹੁਤ ਬਾ ਕਮਾਲ ਆ ਰਿਹਾ ਇਤਿਹਾਸ ਦੀ ਗੱਲ। ਇੱਕ ਵਾਰੀ ਫੇਰ ਪੜੋ ਜੀ।
ਹੰਡੈ ਉਨਕ ਤਾਏ ਦਾ, ਪੈਦਾ ਲੋੜੈ ਪੱਟ।
ਹਾਂ, ਜੇ ਚਾਹੁੰਦੇ ਹੋ ਵੀ ਅੱਗੇ ਤੁਹਾਡੀ ਸੋਭਾ ਹੋਵੇ, ਸੁੱਖ ਮਿਲੇ, ਤੇ ਅੱਜ ਤੋਂ ਆਹ ਜਿਹੜੇ ਸਸਤੇ ਮੁੱਲ ਵਾਲੀ ਕਪਾਹ ਛੱਡ ਕੇ, ਦੁਨਿਆਵੀਆਂ ਗੱਲਾਂ ਛੱਡ ਕੇ, ਮਹਿੰਗੇ ਮੁੱਲ ਵਾਲੀ ਬੰਦਗੀ ਕਰੋ ਜੀ।
ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ।
ਇੱਕ ਦਿਨ ਬਾਬਾ ਫਰੀਦ ਜੀ ਨੇ ਜਾਣਾ ਸੀ ਮੁਰਸ਼ਦ ਦੇ, ਉਹਨਾਂ ਕੋਲ ਰਹਿ ਕੇ ਸੇਵਾ ਕਰਿਆ ਕਰਦੇ। ਸ਼ਾਹ ਸਰਫ ਨਾਮ ਸੀ ਉਹਨਾਂ ਦਾ, ਬੜੇ ਆਲਮੀ ਮਿਆਰ ਵਾਲੇ, ਬੜਾ ਨਾਮ ਉਹਨਾਂ ਦਾ ਮੁਸਲਮਾਨ ਧਰਮ ਵਿੱਚ। ਪਾਕਪੱਟਨ ਵਿੱਚ ਉਹ ਰਹਿੰਦੇ ਨੇ। ਬਾਬਾ ਫਰੀਦ ਜੀ ਕੋਲ ਰਹਿ ਕੇ ਅਤੇ ਬੇਅੰਤ ਸੇਵਾ ਕਰਿਆ ਕਰਦੇ। ਅੱਜ ਹੋਰ ਕੱਲ੍ਹ ਹੋਰ, ਇੱਕ ਦਿਨ ਨੇਤ ਕਿ ਮੀਂਹ ਵੀ ਅੱਜ ਬਹੁਤ ਆਇਆ, ਇੰਨਾ ਮੀਂਹ ਆਇਆ ਕਿ ਜਿਹੜੀ ਅੱਗ ਬਾਲੀ ਹੋਈ ਸੀ ਸਾਧ ਸੰਗਤ, ਉਹ ਪੁਰਾਣਾ ਸਮਾਂ ਸੀਗਾ ਵਿੱਚ ਸਿਆਣੀ ਉਮਰ ਵਾਲੇ ਵੀ ਬੈਠੇ, ਨੌਜਵਾਨ ਬੱਚਿਆਂ ਨੂੰ ਤਾਂ ਨਹੀਂ ਪਤਾ। ਆਹ ਸਾਡੇ ਦੇਖਦੇ ਦੇਖਦੇ ਆ ਘਰਾਂ ਵਿੱਚ ਆਹ ਹੁਣ ਸਿਲੰਡਰ ਆਏ ਆ, ਪਹਿਲਾਂ ਕੋਈ ਸਿਲੰਡਰ ਵਗੈਰਾ ਨਹੀਂ ਹੁੰਦੇ ਸੀ। ਆਹ ਮਿੱਟੀ ਤੇਲ ਵਾਲਾ ਹੁੰਦਾ ਸੀਗਾ ਜਾਂ ਅੰਗੀਠੀਆਂ, ਜਾਂ ਉਹ ਤੋਂ ਪਹਿਲਾਂ ਦੇਖਦੇ ਹਾਂ ਆਪਦੀ ਅੱਖਾਂ ਦੇ ਸਾਹਮਣੇ ਦੀ ਗੱਲਾਂ ਨੇ ਕੱਲ੍ਹ ਦੀਆਂ ਕਿ ਬੀਬੀਆਂ ਨੇ ਅੱਗਾਂ ਲੁਕੋ ਲੁਕੋ ਕੇ ਉੱਤੇ ਜਿਹੜੇ ਤਵੇ ਜਾਂ ਤਵੀਆਂ ਮੋਧੀਆਂ ਮਾਰਨੀਆਂ ਜਾਂ ਟੀਨ ਦੀਆਂ ਪਾ ਕੇ ਰੱਖਣੀਆਂ ਕਿ ਅੱਗ ਥੱਲੇ ਬਲਦੀ ਰਹੇ, ਸਵੇਰ ਨੂੰ ਉਹਦੇ ਵਿੱਚੋਂ ਕਾਹ ਲਾ ਕੇ ਅਤੇ ਅੱਗ ਬਾਲ ਕੇ ਅਤੇ ਅੱਗੇ ਬਾਲ ਲੈਣੀ ਚੁੱਲ੍ਹਿਆਂ 'ਚ। ਉਸਤਾਦ ਜਿਹੜੇ ਸਨ ਉਹਨਾਂ ਦੇ, ਬਾਬਾ ਫਰੀਦ ਜੀ ਦੇ, ਗਰਮ ਪਾਣੀ ਨਾਲ ਨਹਾਇਆ ਕਰਦੇ ਸਿਆਲਾਂ ਦੇ ਦਿਨ, ਮੀਂਹ ਵੀ ਬੜਾ ਪਿਆ, ਬੜਾ ਮੀਂਹ ਪਿਆ ਅਤੇ ਜਿਹਦੇ ਕਰਕੇ ਜਿਹੜੀ ਅੱਗ ਸੀਗੀ ਲੁਕੋ ਕੇ ਰੱਖੀ ਅਤੇ ਬੁਝ ਗਈ। ਜਦੋਂ ਬੁਝ ਗਈ ਹੁਣ ਉੱਧਰੋਂ ਮੀਂਹ ਵੀ ਬੜਾ ਪੈ ਰਿਹਾ, ਚਿੱਕੜ ਵੀ ਹੋਇਆ ਪਿਆ ਗਲੀਆਂ ਦੇ ਵਿੱਚ, ਅਤੇ ਕੀ ਕਰਾਂ, ਅੱਗ ਦੀ ਵੀ ਲੋੜ ਹੈ। ਉਸਤਾਦ ਉੱਠੂਗਾ ਅਤੇ ਉਹ ਤੋਂ ਪਹਿਲਾਂ ਸ਼ਾਹ ਸਰਫ ਉਸਤਾਦ ਦੇ ਉੱਠਣ ਤੋਂ ਪਹਿਲਾਂ ਅੱਗ ਪੇਸ਼ ਕਰਨੀ ਹੈ, ਅਤੇ ਲੱਭਦਿਆਂ ਲਭਾਉਂਦਿਆਂ ਕਿਸੇ ਚੁਬਾਰੇ ਵਿੱਚ ਦੀਵਾ ਬਲਦਾ ਦਿਸਿਆ ਜਾ ਬੂਹਾ ਖੜਕਾਇਆ ਅਤੇ ਚੜ੍ਹਦਿਆਂ ਪਤਾ ਲੱਗਿਆ ਇਹ ਤਵੈਫ ਦਾ ਚੁਬਾਰਾ ਹੈ। ਪਰ ਈਸਟ ਵੀ ਪਕਾਉਣਾ ਆਪਦਾ, ਜਿਹੜਾ ਧਰਮ ਆਪਦਾ, ਕਿਉਂ ਇਹ ਪਿਆਰ ਦੀ ਗੱਲ ਕਹਿਣੀ ਬੜੀ ਸੌਖੀ ਹੈ, ਸਾਧ ਸੰਗਤ ਪਕਾਉਣੀ ਬੜੀ ਔਖੀ। ਬਾਬਾ ਆਨੰਦ ਸਿੰਘ ਸਮੇਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼ ਸੇਵਾ ਕਰਿਆ ਕਰਦੇ ਉਹਨਾਂ ਦੀ, ਇੱਕ ਜਣਾ ਕੋਈ ਵੀ ਗੁਰਮੁਖ ਪਿਆਰਾ ਉੱਠ ਕੇ ਨਾ, ਬਾਕੀ ਇਕਾਗਰਤਾ ਬਣਾਈ ਰੱਖਿਓ, ਉੱਠ ਕੇ ਬੱਚਿਆਂ ਨੂੰ ਥੋੜ੍ਹਾ ਜਿਹਾ ਪਿਆਰ ਨੂੰ ਬਿਠਾਓ ਉਹਨਾਂ ਨੂੰ, ਨਹੀਂ ਜੇ ਜ਼ਿਆਦਾ ਤਾਂ ਜਿਹੜੇ ਪਰਲੇ ਪਾਸੇ ਜਿੱਥੇ ਪਹਿਲਾਂ ਲੰਗਰ ਬਣਿਆ ਕਰਦਾ ਉੱਥੇ ਬੱਚਿਆਂ ਨੂੰ ਬਿਠਾ ਕੇ ਪ੍ਰਸ਼ਾਦਾ ਛਕਾ ਦਿੱਤਾ ਜਾਵੇ ਕਿ ਸ਼ਾਂਤੀ ਬਣੇ, 15-20 ਮਿੰਟ ਆਪਾਂ ਥੋੜ੍ਹਾ ਆਨੰਦ ਲੈ ਸਕੀਏ। ਬਾਬਾ ਆਨੰਦ ਸਿੰਘ ਬਾਅਦ ਵਿੱਚ ਜੇ ਹੁਣ ਭੋਰਾ ਸਾਹਿਬ 'ਚ ਜਾ ਕੇ ਦੇਖੋ ਤਾਂ ਥੱਲੇ ਅੰਗੀਠੀ ਬਣੀ ਹੋਈ ਹੈ ਜਿਹਦੇ ਵਿੱਚ ਪਾਣੀ ਇੱਕ ਪਾਸੇ ਝੋਕਾ ਲਾ ਦਿਆ ਕਰਦੇ ਅਤੇ ਗਰਮ ਹੋ ਕੇ ਨਿਕਲਿਆ ਕਰਦੇ। ਇੱਕ ਦਿਨ ਗਰਮ ਪਾਣੀ ਚਾਹੀਦਾ ਸੀ ਅਤੇ ਜਦੋਂ ਇਸ਼ਨਾਨ ਪਾਣੀ ਕਰ ਲਿਆ ਸਾਰਾ ਕੁਝ ਹੋ ਗਿਆ ਅਤੇ ਹੈਰਾਨ ਹੋ ਗਏ ਦੇਖ ਕੇ ਵੀ ਇਹਦੇ ਕੋਲ ਤਾਂ ਸੋਹਣੀ ਇੱਕ ਕੰਬਲੀ ਸੀ ਇਹਦੇ ਕੋਲ, ਅੱਜ ਨਹੀਂ ਦੀ ਕੋਈ ਨਹੀਂ। ਦੂਜਾ ਦਿਨ ਆਇਆ ਬਾਹਰ ਸਨ ਕਿਤੇ ਜੰਗਲ ਦਾ ਉਸ ਉਹੋ ਜਿਹਾ ਇਲਾਕਾ ਸੀ, ਮੀਂਹ ਪੈਂਦਾ ਰਿਹਾ ਅਤੇ ਜਦੋਂ ਦੂਜੇ ਦਿਨ ਗਰਮ ਪਾਣੀ ਪੇਸ਼ ਕੀਤਾ ਅਤੇ ਬਾਬਾ ਈਸ਼ਰ ਸਿੰਘ ਕੋਲ ਇਕੱਲੇ ਕਸ਼ਹਿਰੇ ਅਤੇ ਦਸਤਾਰ 'ਤੇ ਪਹੁੰਚੇ, ਈਸ਼ਰ ਸਿੰਘ ਤੇਰੇ ਕੋਲ ਕੰਬਲੀ ਸੀ ਇੱਕ ਚੋਲਾ ਸੀ, ਨਾ ਤੇਰੀ ਕੱਲ੍ਹ ਦੀ ਕੰਬਲੀ ਦਿਸੀ ਅੱਜ ਤਾਂ ਸਾਨੂੰ ਤੇਰਾ ਚੋਲਾ ਵੀ ਦਿਸਣੋਂ ਹਟ ਗਿਆ, ਕੀ ਗੱਲ, ਅੱਖਾਂ ਭਰ ਗਈਆਂ। ਬਾਬਾ ਜੀ ਉਹ ਪਿਆਰ ਦੇ ਵਿੱਚ ਕੁਰਬਾਨ ਹੋ ਗਏ, ਸਮਝਿਆ ਨਹੀਂ, ਕੱਲ੍ਹ ਆਪ ਜੀ ਵਾਸਤੇ ਪਾਣੀ ਗਰਮ ਕਰਨਾ ਸੀ ਅਤੇ ਕੰਬਲੀ ਨੂੰ ਅੱਗ ਲਾ ਕੇ ਅਤੇ ਆਪ ਜੀ ਵਾਸਤੇ ਪਾਣੀ ਗਰਮ ਕੀਤਾ ਅਤੇ ਅੱਜ ਬਾਬਾ ਜੀ ਅੱਜ ਜਿਹੜਾ ਤੁਸੀਂ ਚੋਲਾ ਬਖਸ਼ਿਆ ਸੀ ਅੱਜ ਉਹਨੂੰ ਅੱਗ ਲਾ ਕੇ ਅਤੇ ਤੁਹਾਡੇ ਵਾਸਤੇ ਪਾਣੀ ਤੱਤਾ ਕੀਤਾ। ਸਿਆਲਾਂ ਦੇ ਦਿਨ ਹੁਣ ਸਾਧ ਸੰਗਤ ਜਦੋਂ ਸਮਾਂ ਹੁੰਦਾ ਕਮਾਉਣਾ ਪੈਂਦਾ ਨਾ ਕਿਸੇ ਕੋਲ, ਆਪਾਂ ਕਹਿੰਦੇ ਮਹਾਂਪੁਰਸ਼ਾਂ ਨੂੰ ਕਿਵੇਂ ਗੁਰੂ ਸਾਹਿਬਾਂ ਦੇ ਦਰਸ਼ਨ ਹੋ ਜਾਂਦੇ ਸਨ, ਬਹੁਤ ਕੁਛ ਗਵਾਉਣਾ ਪੈਂਦਾ। ਬਾਬਾ ਈਸ਼ਰ ਸਿੰਘ ਦੀਆਂ ਅੱਡੀਆਂ ਇੰਨੀਆਂ ਪਾੜ ਜਾਂਦੀਆਂ ਸਨ ਸਾਧ ਸੰਗਤ ਕਿ ਕਈ ਵਾਰ ਤੁਰੇ ਜਾਂਦਿਆਂ ਅੱਡੀਆਂ ਦੇ ਵਿੱਚ ਰੋਡ ਫਸ ਜਾਇਆ ਕਰਦੇ ਅਤੇ ਲਹੂ ਸੰਗਤ ਆਪ ਦੇਖਦੀ ਹੁੰਦੀ ਵਿੱਚੋਂ ਨਿਕਲਿਆ ਕਰਦਾ ਅਤੇ ਥੋੜ੍ਹੇ ਅੱਡੀ ਤਾਂ ਚੱਕ ਕੇ ਅਤੇ ਬਾਬਾ ਜੀ ਦਾ ਬਚਨ ਸੁਣ ਕੇ ਅਤੇ ਭੱਜੇ ਰਹਿਣਾ। ਇਹ ਨਹੀਂ ਵੀ ਮੈਂ ਪਹਿਲਾਂ ਕੋਈ ਹੱਥ ਜਾਂ ਉਂਗਲ ਮਾਰ ਕੇ ਅਤੇ ਪਹਿਲਾਂ ਵਿੱਚੋਂ ਫਸੀ ਹੋਈ ਰੋੜੀ ਕੱਢ ਲਵਾਂ, ਉਵੇਂ ਤੁਰੇ ਜਾਣ। ਬਚਨ ਕਮਾਉਣਾ ਸਾਧ ਸੰਗਤ ਜਦੋਂ ਸਮਾਂ ਪੈਂਦਾ ਨਾ ਫਿਰ ਪਤਾ ਲੱਗਦਾ। ਇੱਥੇ ਮਾਤਾ ਹਰਭੇਜ ਕੌਰ ਹੋਣੀ ਹੈ ਫਲੈਟ ਬੁਸ਼ 'ਚ ਰਹਿੰਦੇ ਇੱਧਰ ਡੈਨਮੋਰਾ ਅਤੇ ਉੱਪਰ, ਆਪ ਵੀ ਬੜੀ ਬੰਦਗੀ ਵਾਲੇ ਨੇ, ਉਹਨਾਂ ਦੇ ਸਹੁਰਾ ਸਾਹਿਬ ਦਾ ਦਾਸ ਬਚਨ ਸਾਂਝਾ ਕਰਕੇ ਅਤੇ ਵਿਚਾਰ ਨੂੰ ਅੱਗੇ ਤੋਰ ਗਏ। ਉਹਨਾਂ ਨੇ ਵੀ ਕਈ ਵਾਰ ਕਈ ਕਈ ਮਹੀਨੇ ਘਰੋਂ ਬਾਹਰ ਅਤੇ ਜੰਗਲਾਂ ਜਾ ਕੇ ਲੱਭ ਕੇ ਲਿਆਉਣਾ। ਉਹਨਾਂ ਨੇ ਆਪਦੇ ਮੁੱਖੋਂ ਬਚਨ ਸੁਣਾਇਆ ਸੀ ਮਾਤਾ ਹਰਭੇਜ ਕੌਰ ਨੇ, ਬੜੇ ਨਾਮ ਵੀ ਉਵੇਂ ਹਰਭੇਜ ਕੌਰ, ਦਰਸ਼ਨ ਕਰੋਗੇ ਅਤੇ ਲੱਗਦਾ ਵੀ ਮਹਾਰਾਜ ਦੀ ਭੇਜੀ ਹੋਈ ਰੂਹੀ ਹੈ, ਮੁੱਖ ਅਤੇ ਦਾੜਾ ਉਹਨਾਂ ਦੇ, ਅਤੇ ਪਿੱਛੇ ਦੋਧਰੇ ਵਾਲੀ ਸੰਗਤ ਨਾਲ ਜੁੜੇ ਹੋਏ ਨੇ, ਬੜੇ ਨਾਮ ਬਾਣੀ ਅਤੇ ਰਸ ਲੈਣ ਵਾਲੇ ਨੇ, ਜਲੰਧਰ ਤੋਂ ਨੇ ਉਹ, ਆ ਬੋਟਨੀ ਦੇ ਵਿੱਚ ਉੱਥੇ ਗੋਲਫ ਗਰਾਊਂਡ ਦੇ ਕੋਲ ਘਰ ਉਹਨਾਂ ਦਾ, ਸਰੂਪ ਦੇਖ ਕੇ ਆਨੰਦ ਬਣ ਜਾਂਦਾ ਉਹਨਾਂ ਦਾ। ਉਹਨਾਂ ਨੇ ਆਪਦੇ ਸਹੁਰਾ ਸਾਹਿਬ ਦੇ ਸੁਣਾਉਂਦੇ ਸੀ ਬਚਨ ਵੀ ਇੱਕ ਵਾਰ ਅਸੀਂ ਸਾਲ ਤੋਂ ਉੱਪਰ ਹੋ ਗਏ ਸੀ ਉਹਨਾਂ ਨੂੰ ਬੈਠਿਆਂ ਨੂੰ ਲਗਾਤਾਰ ਜਦੋਂ ਲੈ ਕੇ ਆਏ ਅਤੇ ਸਿਰ ਕੇਸ ਇਉਂ ਸੀ ਜਿਵੇਂ ਆਲਣਾ ਬਣ ਗਿਆ ਹੋਵੇ ਇਕੱਲੇ ਇਕੱਲੇ ਰੋਮ ਨੂੰ ਵੱਖਰਾ ਕਰ ਕਰਕੇ ਅਤੇ ਕੰਘਾ ਕਰਦਿਆਂ ਸਾਨੂੰ ਸਾਰੀ ਦਿਹਾੜੀ ਲੱਗ ਗਈ ਕਹਿੰਦੇ ਪਰ ਸਾਡੀ ਸੱਸ ਕਈ ਵਾਰ ਨਹੀਂ ਸਮਝਦੀ ਸੀ ਗੁੱਸੇ ਹੋ ਜਾਂਦੇ ਸੀ ਘਰ ਵਿੱਚ ਪਰ ਅਸੀਂ ਕਹਿੰਦੇ ਸਾਨੂੰ ਸਾਡੇ ਪਿਤਾ ਜੀ ਹੁਣੀ ਗੁਰਮੁਖ ਸੀਗੇ ਚੰਗੀ ਸੋਝੀ ਦਿੱਤੀ ਸੀਗੀ ਕਹਿੰਦੇ ਅਸੀਂ ਉਹਨਾਂ ਨੂੰ ਆਪਦੇ ਮਹਾਂਪੁਰਸ਼ਾਂ ਵਾਂਗੂ ਉਹਨਾਂ ਦਾ ਸਤਿਕਾਰ ਕਰਦੇ ਰਹੇ ਹਮੇ ਸਾਰਾ ਜੀਵਨ ਪਰ ਸਾਡੀ ਸੱਸ ਸਮਝ ਨਾ ਪਾਈ ਇਹ ਖੇਡਾਂ ਸੌਖੀਆਂ ਨਹੀਂ ਹੈਗੀਆਂ ਚਾਹੁਣਾ ਆਪਾਂ ਹੈਗੇ ਹਾਂ ਚਾਹੁੰਦੇ ਸਾਰੇ ਜਾਣੇ ਕਿ ਮਹਾਰਾਜ ਦੇ ਦਰਸ਼ਨ ਹੋਣ ਸਾਡੇ ਸਾਡੇ ਮੁੱਖ 'ਚ ਵੀ ਅੰਮ੍ਰਿਤ 'ਚ ਹੋਵੇ ਪ੍ਰਕਾਸ਼ ਹੋ ਜਾਵੇ ਬੇਅੰਤ ਆਨੰਦ ਮਿਲਣ ਛੇ ਚੱਕਰ ਖੁੱਲ੍ਹ ਜਾਣ ਸਾਨੂੰ ਛੇ ਦੇ ਛੇ ਕਮਲ ਦਿਸਣ ਸਾਨੂੰ ਪਰ ਉਹਦੇ ਵਾਸਤੇ ਮਨ ਬੰਨਣਾ ਬਹੁਤ ਔਖਾ ਮਹਾਂਪੁਰਸ਼ ਸਾਧੂ ਮਾਇਆ ਵੀ ਬੜੀ ਤਰ੍ਹਾਂ ਪਾ ਦਿੰਦੇ ਆ ਨਿੰਦਿਆ ਵੀ ਕਰਵਾ ਲੈਂਦੇ ਕਈ ਕੁਛ ਕਰਦੇ ਇੱਕ ਵਾਰੀ ਇਹ ਵੀ ਹੋਇਆ ਸੀ ਸ਼ਾਹ ਸ਼ਰਫ ਇੱਕ ਚੁਆਰੇ ਉੱਤੇ ਜਾ ਚੜਿਆ ਤੋਇਫ ਦੇ ਅਤੇ ਕਿਹਾ ਸੀ ਤੋਇਫ ਨੂੰ ਵੀ ਮੈਨੂੰ ਇੱਕ ਲਾਲ ਜਿਹੇ ਰੰਗ ਦਾ ਪਾਣੀ ਬਣਾ ਕੇ ਦੇ ਅਤੇ ਤੂੰ ਮੇਰੀ ਧੀਆਂ ਵਰਗੀਆਂ ਬੈਠੀ ਮੇਰੇ ਕੋਲੇ ਇਹਨਾਂ ਦੇ ਮਨ 'ਚ ਸ਼ੰਕਾ ਪਾਉਣਾ ਅਤੇ ਮੈਂ ਦੇਖਣਾ ਚਾਹੁੰਦਾ ਵੀ ਕੌਣ ਮੇਰਾ ਅਤੇ ਕੌਣ ਔਗਣਾਂ ਦੀ ਸਾਂਝ ਕਰਦਾ ਇਕੱਲੇ ਜਦੋਂ ਥੋੜ੍ਹਾ ਦਿਖਾਇਆ ਸ਼ਾਹ ਸ਼ਰਫ ਨੇ ਅਤੇ ਬਾਕੀ ਸਾਰੇ ਛੱਡ ਕੇ ਭੱਜ ਗਏ ਸਨ ਬਾਬਾ ਫਰੀਦ ਜੀ ਪਿੱਛੇ ਖੜ੍ਹੇ ਸਨ ਵੀ ਤੂੰ ਨਹੀਂ ਗਿਆ ਕਹਿੰਦੇ ਮੈਨੂੰ ਸਿਰਫ ਤੁਹਾਡੇ ਗੁਣ ਦਿਸਦੇ ਔਗਣ ਨਹੀਂ ਦਿਸ ਰਹੇ ਮੈਨੂੰ ਤੁਹਾਡੇ ਦੂਜਿਆਂ ਨੂੰ ਤੋਇਫ ਦਿਸ ਰਹੀ ਬਾਬਾ ਫਰੀਦ ਜੀ ਰੋਂਦੇ ਕਹਿੰਦੇ ਮੈਨੂੰ ਤੁਹਾਡੀ ਧੀ ਦਿਸ ਰਹੀ ਅਤੇ ਉਹ ਉਸ ਸਮੇਂ ਸਿਰ 'ਤੇ ਹੱਥ ਫੇਰ ਦਿੱਤਾ ਸੀ ਉਹਨਾਂ ਨੇ ਅੱਜ ਹੁਣ ਸ਼ਾਹ ਸ਼ਰਫ ਆਪਦੇ ਉਸਤਾਦ ਦੀ ਸੇਵਾ ਕਰਨੀ ਹੈ ਗਰਮ ਪਾਣੀ ਚਾਹੀਦਾ ਹੈਗਾ ਜਾ ਪਹੁੰਚੇ ਚੁਆਰੇ 'ਤੇ ਹੈਰਾਨ ਹੋ ਗਏ ਤੋਇਫ ਹਾਂ ਬਈ ਕੀ ਚਾਹੀਦਾ ਤੈਨੂੰ ਦੇਖਿਆ ਵੀ ਇੰਨਾ ਸੁਨੱਖਾ ਸਰੂਪ ਸੋਹਣਾ ਸਰੂਪ ਕਿਉਂ ਜਿਹੜਾ ਬੰਦਗੀ ਕਰਦਾ ਉਹਦੇ ਚਿਹਰੇ 'ਤੇ ਜਲਾਲ ਵੱਖਰਾ ਬਣ ਜਾਂਦਾ ਦੱਸੋ ਵੀ ਕੀ ਚਾਹੀਦਾ ਕਹਿੰਦੇ ਸਾਨੂੰ ਅੱਗ ਚਾਹੀਦੀ ਹੈ ਕੀ ਕਰਨਾ ਤੂੰ ਸ਼ਾਹ ਸ਼ਰਫ ਮੈਂ ਉਹਦਾ ਸ਼ਗਿਰਦ ਹਾਂ ਚੇਲਾ ਮੈਂ ਉਹਦਾ ਅਤੇ ਮੈਂ ਸੇਵਾ ਕਰਨੀ ਗਰਮ ਪਾਣੀ ਕਰਨਾ ਕਹਿੰਦੇ ਅੱਗ ਮਿਲੂਗੀ ਦੋ ਘੜੀ ਮੇਰੇ ਕੋਲ ਬੈਠਣਾ ਪੈਣਾ ਕਹਿੰਦੇ ਮੈਂ ਬੈਠ ਨਹੀਂ ਸਕਦਾ ਕਿ ਜੇ ਮੇਰਾ ਗੁਰੂ ਮੇਰਾ ਉਸਤਾਦ ਪਹਿਲਾਂ ਉੱਠ ਖੜਿਆ ਅਤੇ ਰੋਜ਼ ਦੇ ਨਿਯਮ ਦੇ ਵਿੱਚ ਉਲੰਘਣਾ ਹੋ ਜਾਣੀ ਹੈ ਬੇਅਦਬੀ ਹੋ ਜਾਣੀ ਅੱਛਾ ਅਤੇ ਜੇ ਤੂੰ ਜਾਣਾ ਤਾਂ ਫਿਰ ਤੇਰੀ ਜਿਹੜੀ ਇੰਨੀ ਸੁੰਦਰ ਤੇਰੀ ਇੱਕ ਅੱਖ ਮੈਨੂੰ ਤੂੰ ਦੇ ਦੇ ਬਾਬੇ ਫਰੀਦ ਨੇ ਸਤਸੰਗ ਇਤਿਹਾਸ ਦੱਸ ਰਿਹਾ ਬਾਬਾ ਫਰੀਦ ਨੇ ਆਪਦੀ ਖੱਬੀ ਅੱਗ ਕੱਢ ਕੇ ਦੇ ਦਿੱਤੀ ਉਹਨੂੰ ਅੱਖ ਦੇ ਉੱਤੇ ਪੱਟੀ ਬੰਨ ਲਈ ਅੱਗ ਲੈ ਕੇ ਵਾਪਸ ਚਲੇ ਗਿਆ ਅਤੇ ਜਦੋਂ ਵਾਪਸ ਪਹੁੰਚੇ ਅੱਗ ਬਾਲ ਲਈ ਪਾਣੀ ਗਰਮ ਕਰਕੇ ਉਸਤਾਦ ਦੀ ਸੇਵਾ ਕੀਤੀ ਅਤੇ ਜਦੋਂ ਸੇਵਾ ਕਰ ਲਈ ਅਤੇ ਪੁੱਛਿਆ ਫਰੀਦਾ ਤੂੰ ਅੱਖ ਬੰਨੀ ਹੈ ਕਹਿੰਦੇ ਆਈ ਹੋਈ ਹੈ ਕਹਿੰਦੇ ਆਈ ਆ ਅਤੇ ਫਿਰ ਬੰਨੀ ਕਿਉਂ ਦੱਸ ਤੈਨੂੰ ਕਿੱਡੀ ਚਾਹੀਦੀ ਹੈ ਅਤੇ ਹੱਥ ਬੰਨੇ ਸ਼ਾਹ ਸਰਫ ਦੇ ਸਾਹਮਣੇ ਅਤੇ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਿਆਂ ਬਾਬਾ ਫਰੀਦ ਨੇ ਕਿਹਾ ਸੀ ਜਿੰਨੀ ਜਿੱਡੀ ਖੁਦਾ ਨੇ ਦਿੱਤੀ ਸੀ ਉਹ ਤੋਂ ਥੋੜ੍ਹੀ ਛੋਟੀ ਦਿਓ ਕਿਉਂ ਜੇ ਉੱਡੀ ਦੇ ਦਿੱਤੀ ਅਤੇ ਜਿਹੜੀ ਖੁਦਾ ਨੇ ਬਖਸ਼ਿਸ਼ ਦਿੱਤੀ ਸੀ ਉਹਦੀ ਬਰਾਬਰੀ ਹੋ ਜਾਊਗੀ ਸੋਚ ਬਹੁਤ ਵੱਡੀ ਹੁੰਦੀ ਹੈ ਪਿਆਰਿਆਂ ਦੀ ਹਰ ਗੱਲ ਵਿੱਚ ਆਪਦੇ ਆਪ ਨੂੰ ਥੱਲੇ ਅਤੇ ਨੀਵੇਂ ਰੱਖਦੇ ਨੇ ਅਤੇ ਤਾਂ ਅਗਲੀ ਗੱਲ ਬਣਦੀ ਅਤੇ ਜਦੋਂ ਇਹ ਕਿਹਾ ਅਤੇ ਕਿਹਾ ਫਿਰ ਜਾ ਖੋਲ੍ਹ ਫਿਰ ਅਤੇ ਖੋਲ੍ਹਿਆ ਅਤੇ ਫਿਰ ਖੱਬੀ ਅੱਖ ਆਈ ਹੋਈ ਸੱਜੀ ਅੱਖ ਨੂੰ ਥੋੜ੍ਹੀ ਛੋਟੀ ਅੱਜ ਵੀ ਬਾਬੇ ਫਰੀਦ ਦੇ ਕੁੱਲ ਵਿੱਚ ਜਿਹੜੇ ਵੀ ਆਉਂਦੇ ਨੇ ਹਰੇਕ ਦੀ ਖੱਬੀ ਅੱਖ ਛੋਟੀ ਹੁੰਦੀ ਹੈ ਸੱਜੀ ਨਾਲ ਅੱਜ ਵੀ ਉਹਨਾਂ ਦੀ ਖਾਨਦਾਨੀ ਦੀ ਨਿਸ਼ਾਨੀ ਇੱਕ ਵਾਰੀ ਫੇਰ ਪੜੋ ਜੀ
ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ
ਕਹਿੰਦੇ ਕਹਿੰਦੇ ਵੀ ਮੇਰੇ ਪਿਆਰੇ ਨਾਲ ਪਿਆਰ ਆ ਇਹ ਗਲੀਆਂ ਕਿਹੜੀਆਂ ਨੇ ਜਿਹੜੀਆਂ ਨਾੜੀਆਂ ਨੇ ਸੁਰਤੀ ਰੂਪੀ ਅਤੇ ਵਿਕਾਰ ਰੂਪੀ ਵਿੱਚ ਚਿੱਕੜ ਆ ਜਿਹੜਾ ਅਤੇ ਮਿਲਣਾ ਕਿਹਨੂੰ ਆ ਉਸ ਪਿਆਰੇ ਨੂੰ ਜਿਹਨਾਂ ਜਿਹਦੇ ਨਾਲ ਸਾਡਾ ਪਿਆਰ ਪਿਆ ਹੋਇਆ ਜਿਹਨਾਂ ਅਸੀਂ ਆਪਦੀ ਗੰਢ ਪਾਉਣੀ ਚਾਹੁੰਦੇ ਹਾਂ ਕਿਉਂ ਸਿਫਤ ਦੀ ਗੰਢ ਪਵੇ ਦਰਬਾਰ ਉਹਦੇ ਦਰਬਾਰ ਨਾਲ ਗੰਢ ਪੈਂਦੀ ਇੱਕ ਵਾਰੀ ਫੇਰ ਪੂਰਾ ਪੜੋ ਜੀ
ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ
ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਮਹਾਂਪੁਰਸ਼ ਬਹੁਤ ਵੱਡੇ ਬ੍ਰਹਮ ਗਿਆਨੀ ਸਾਧੂ ਮਹਾਂਪੁਰਸ਼ ਬੜਾ ਗੁਰੂ ਨਾਨਕ ਦੇ ਚਰਨਾਂ ਨਾਲ ਪਿਆਰ ਬੰਦਗੀ ਕਰਨ ਵਾਲੇ ਇੱਕ ਦਿਨ ਸਮਾਂ ਬਣਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਗਿਆ ਮਹਾਰਾਜ ਦਾ ਉੱਧਰੋਂ ਪ੍ਰਕਾਸ਼ ਦਿਹਾੜਾ ਆਇਆ ਹੋਇਆ ਮਨ ਨੂੰ ਖਿੱਚ ਪੈ ਰਹੀ ਹੈ ਅਤੇ ਛੁੱਟੀ ਮੰਗੀ ਕਿ ਮੈਨੂੰ ਛੁੱਟੀ ਦਿੱਤੀ ਜਾਵੇ ਆਗਿਆ ਦਿੱਤੀ ਜਾਵੇ ਕਿ ਜਾ ਕੇ ਮੈਂ ਮਹਾਰਾਜ ਦੇ ਚਰਨਾਂ ਦੀ ਖੁਸ਼ੀ ਲੈ ਸਕਾਂ ਕਿ ਉਹ ਕਿਤੇ ਨਾਗਾ ਨਹੀਂ ਪਾਇਆ ਅਫਸਰਾਂ ਨੇ ਕਹਿ ਦਿੱਤਾ ਅਤੇ ਜਿਹੜੇ ਵਾਇਸ ਰਾਏ ਇੰਗਲੈਂਡ ਦੇ ਉਹ ਆ ਰਹੇ ਨੇ ਉਹਨਾਂ ਨੇ ਆ ਕੇ ਸਾਰੇ ਫੌਜੀਆਂ ਦੀਆਂ ਵਰਦੀਆਂ ਅਤਿਆਦਕ ਬੂਟ ਦਸਤਾਰ ਹਰ ਇੱਕ ਤਰ੍ਹਾਂ ਦੀ ਇੱਕ ਪਰਖ ਕਰਨੀ ਉਹਨਾਂ ਨੇ ਛੁੱਟੀ ਨਹੀਂ ਮਿਲ ਸਕਦੀ ਅਤੇ ਵਾਇਸ ਰਾਏ ਜਿਹੜਾ ਇੰਗਲੈਂਡ ਤੋਂ ਆ ਰਿਹਾ ਅਤੇ ਉਸੇ ਦਿਨ ਆ ਰਿਹਾ ਜਦੋਂ ਛੁੱਟੀ ਤੋਂ ਜਵਾਬ ਹੋ ਗਿਆ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਹਿਰਦੇ ਵਿੱਚ ਇਹ ਪੰਕਤੀ ਚੱਲਣ ਲੱਗੀ ਇੰਨੇ ਸਾਲਾਂ ਦੇ ਨੇਮ ਬਣਿਆ ਹੋਇਆ ਕਿਤੇ ਵੀ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਨਾਗਾ ਨਹੀਂ ਪਿਆ ਅਤੇ ਜੇ ਅੱਜ ਰਹਿ ਗਿਆ ਇੰਨੇ ਸਾਲਾਂ ਦਾ ਜਿਹੜਾ ਨੇਹ ਆ ਪਿਆਰ ਆ ਉਹ ਟੁੱਟ ਜਾਊਗਾ ਅੱਜ ਦੱਸੇ ਬਗੈਰ ਚੋਰੀ ਬਾਹਰ ਨਿਕਲੇ ਅਤੇ ਜਾ ਕੇ ਉੱਥੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਲੱਗੇ ਪੂਰਾ ਦਿਨ ਨਿਕਲਿਆ ਪੂਰੀ ਰਾਤ ਸੇਵਾ 'ਚ ਲੱਗੇ ਰਹੇ ਇੱਧਰੋਂ ਹੁਣ ਵਾਇਸਰਾਏ ਆ ਗਿਆ ਜਾ ਜਾ ਕੇ ਨਾਲ ਦੂਜੇ ਅਫਸਰ ਨੇ ਜਦੋਂ ਜਾ ਕੇ ਸਾਰਿਆਂ ਦੀਆਂ ਪਰਖਾਂ ਕਰਨ ਲੱਗੇ ਆ ਜਿੱਥੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਡਿਊਟੀ ਸੀ ਜਦੋਂ ਉੱਥੇ ਪਹੁੰਚਿਆ ਇੰਨਾ ਲੰਬਾ ਸਰੀਰ ਸਡੋਲ ਇੰਨਾ ਸੁੰਦਰ ਸਰੂਪ ਦਸਤਾਰਾ ਦਾੜਾ ਮਛਹਿਰੇ ਵਰਦੀ ਬੂਟ ਦੇਖਦਾ ਤਾਂ ਇੰਨੇ ਚਮਕਦੇ ਵਾਇਸਰਾਏ ਬੜਾ ਖੁਸ਼ ਹੋਇਆ ਸਤਿਸੰਗ ਇੰਨਾ ਖੁਸ਼ ਹੋਇਆ ਅਤੇ ਦੱਸਦਾ ਇਤਿਹਾਸ ਦੱਸਦਾ ਕਿ ਵਾਇਸਰਾਏ ਨੇ ਖੁਸ਼ ਹੋ ਕੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮੋਢੇ ਦੀ ਜਿਹੜੀ ਫੀਤੀ ਸੀਗੀ ਸੱਜੇ ਦੀ ਉਹਦੇ ਉੱਤੇ ਗੁੱਡ ਲਿਖ ਦਿੱਤਾ ਸਮਾਂ ਪਿਆ ਚਲੇ ਗਏ ਉੱਥੋਂ ਹੀ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਅਤੇ ਕਹਿ ਦਿੱਤਾ ਵੀ ਇਹਦਾ ਦੇਖ ਕੇ ਮੈਂ ਕਰਮ ਸਿੰਘ ਦੀ ਦੇਖ ਕੇ ਵਰਦੀ ਇਹਦੀ ਤਿਆਰੀ ਦੇਖ ਕੇ ਇਹਦਾ ਖੜਿਆ ਦੇਖ ਕੇ ਮੈਂ ਇੰਨਾ ਪ੍ਰਭਾਵਿਤ ਹੋਇਆ ਕਿ ਬਾਕੀਆਂ ਨੂੰ ਦੇਖਣ ਦੀ ਲੋੜ ਨਹੀਂ ਹੁਣ ਸਾਰਿਆਂ 'ਤੇ ਖੁਸ਼ ਹੋ ਗਏ ਜਿਹੜੀ ਉਹ ਬਟਾਲੀਅਨ ਸੀਗੀ ਜਿਹਦੇ ਵਿੱਚ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਨ ਉਹਨਾਂ ਦੇ ਵੱਡੇ ਅਫਸਰਾਂ ਨੂੰ ਵਾਇਸਰਾਏ ਕਹਿੰਦਾ ਇਹਨਾਂ ਨੂੰ ਦੋ ਦਿਨ ਦੀ ਛੁੱਟੀ ਦੇ ਦਿਓ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਬੂਟ ਚਮਕਾਏ ਹੋਏ ਆ ਐਨ ਸਾਰੇ ਜਰਾਬਾਂ ਤੋਂ ਲੈ ਕੇ ਵਰਦੀ ਨਹੀਂ ਸਿੱਧੀ ਕੀਤੀ ਹੈ ਕਿ ਉਹਨਾਂ ਟਾਈਮਾਂ 'ਚ ਬਾਟਿਆਂ ਦੇ ਵਿੱਚ ਪਾ ਕੇ ਕੋਲੇ ਅਤੇ ਲੋਕ ਪ੍ਰੈਸਾਂ ਕਰਿਆ ਕਰਦੇ ਕੋਈ ਸੌਖਾ ਨਹੀਂ ਸੀਗਾ ਅੱਜ ਤਾਂ ਸਾਨੂੰ ਸਾਰਾ ਕੁਝ ਸੌਖਾ ਮਿਲਦਾ ਨਾ ਅਤੇ ਬੜੇ ਖੁਸ਼ ਹੋਏ ਅਤੇ ਜਦੋਂ ਦੋ ਦਿਨ ਦੀ ਛੁੱਟੀ ਦੇ ਦਿੱਤੀ ਸਵੇਰ ਨੂੰ ਇੱਕ ਹੋਰ ਮੀਟਿੰਗ ਰੱਖੀ ਗਈ ਵਾਇਸਰਾਏ ਕਹਿੰਦਾ ਵੀ ਕਰਮ ਸਿੰਘ ਨੂੰ ਬੁਲਾਓ ਅਸੀਂ ਉਹਨਾਂ ਨੂੰ ਤਰੱਕੀ ਦੇਵਾਂਗੇ ਉਧਰੋਂ ਤਰੱਕੀ ਦੇਣ ਵਾਸਤੇ ਉਧਰੋਂ ਸਾਰੀ ਬਟਾਲੀਅਨ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਵੀ ਦੋ ਦਿਨ ਦੀਆਂ ਛੁੱਟੀਆਂ ਮਿਲ ਗਈਆਂ ਪਤਾ ਹੀ ਆਪ ਜੀ ਨੂੰ ਨੌਕਰੀਆਂ ਕਰਦੇ ਹਾਂ ਅਤੇ ਦੋ ਦਿਨ ਦੀ ਛੁੱਟੀ ਮਿਲਦੀ ਹੈ ਅਤੇ ਮਨ ਨੂੰ ਬੜੀ ਖੁਸ਼ੀ ਮਿਲਦੀ ਸਭ ਨੂੰ ਅਤੇ ਸਾਰੇ ਖੁਸ਼ ਨੇ ਅਤੇ ਉਧਰੋਂ ਸੇਵਾ ਸਮਾਪਤੀ ਕਰਕੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਗੁਰਦੁਆਰਾ ਸਾਹਿਬ 'ਚੋਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਅਤੇ ਅੰਦਰ ਹਾਲੇ ਵੜ ਰਹੇ ਨੇ ਅਤੇ ਖੜ੍ਹੇ ਫੌਜੀਆਂ ਨੇ ਆਖਿਆ ਵੀ ਤੂੰ ਕਰਮ ਸਿੰਘ ਬੜਾ ਵਧੀਆ ਕੰਮ ਕੀਤਾ ਤੇਰੀ ਵਰਦੀ ਦਾ ਇੰਨਾ ਪ੍ਰਭਾਵ ਪਿਆ ਵਾਇਸਰਾਏ ਇੰਨਾ ਖੁਸ਼ ਹੋਇਆ ਤੇਰੀ ਵਰਦੀ ਦੇਖ ਕੇ कि सानू दो दिन की छुट्टी दे दी सारे इन्ने चिर हले गल कर रहे है कि अंदर एक सिपाही ने आके दसिया भी तुहानू वायसराय ते जिहड़े दूजे अफसर ने उन्होंने सारे तैनू अंदर बुलाया मीटिंग चल रही है। बाबा करम सिंह समझ गए भी मैनू मजाक कर रहे ने, इन्हां नू पता मैं कल इत्थे है नहीं सी ते मैनू हुण जलील करनगे अंदर बुला के। पर जिहड़ा मेन कार्ज सीगा सेवा दा वह कार्ज पूरा हो गया। जब बाबा करम सिंह जी होती मरदान वाले महापुरश अंदर गए तो वायसराय ने पछाण लिया भी उही है, खुश हो के आख्या भी आ भाई तेरी वर्दी बहुत सोहनी सी कल तेनों। तो बाबा करम सिंह होती मरदान वाले सोच ही जाते महापुरश भी ये किहड़ियां गल्लां कर रहे हैं, कल तो मैं इत्थे है ही नहीं सी। बाबा करम सिंह जी होती मरदान वाले महापुरश वचन कर लगे जी मैं कल इत्थे है नहीं सी, आप जी मैनू मजाक ना करो, जिहड़ी बणदी कोई सज़ा देनी आप जी दे दवो, मैनू शब्दां राही मजाक ना करो। सारे कहने नहीं तू कल इत्थे सी। आपस में बहस जो होने लगी तो जो गल बिल्कुल विश्वास तो बाहर निकल गई तो उन्होंने गुरद्वारा साहब विचों तीन चार महापुरशां नूं दसण दे उत्ते सिंघ बुलाए, उन्होंने आप दसिया कि साडे नाल सेवा कराए, सारे पतीले बर्तन ये आप मंजवा के गए साडे नाल। सारे हैरान सन। वायसराय कहिंदा मैं यकीन नहीं मन सकदा भी ये कुछ ना कुछ सिखां दा ड्रामा, ये कोई प्रभाव पाउणा चाहुंदे मेरे ते। कहिंदे इउं करो करम सिंह इत्थे बैठूगा, जाओ जाके ये बैरक च जाके इहदी वर्दी लैके आओ, फिर सानू यकीन आऊगा। तो साध संगत जो वर्दी लियांदी गई तो वर्दी उही सी जिहदे उत्ते गुड लिखिया सी, हले भी उहदे बैरक विच पई सी। बाबा करम सिंह होती मरदान वाले समझ गए सन वी जिहड़े गुरु की जाके मैं सेवा की थी, अज वह मेरी वर्दी पा के मेरे बूट जराबा पा के मेरे वाली दस्तार से आके मेरे थां उहने ड्यूटी दित्ती। बाबा करम सिंह होती मरदान वाले महापुरशां हाथ जोड़ के कहा अज तो मैं नौकरी नहीं करनी। रौला पै गया किवें नौकरी तू छड़ देवेंगा। बाबा करम सिंह कहिंदे मैं हुण छड़ रहा, मैं आपदे गुरु नानक दे घर की सेवा करनी। जदों प्रेम विच कीता वचन वह मनण ना ते फिर धुरों आकाश बाणी आई कन्नां दे विच, करम सिंह इन्हां नूं कहो आपदे बहियां रजिस्टर देखण जे कोई इन्हां को करम सिंह नाम का फौजी हैगा दसो बे। बाबे करम सिंह ने वंगार के कहा दिखाओ बे तुहाडे को की सबूत है कि करम सिंह नाम का तुहाडे कोल फौजी है। साध संगत जदों उन्होंने रजिस्टर दिखाए खोले करम सिंह नाम का कोई उन्होंने को फौजी नहीं सी उस समय, सारिया पईयां एंट्रियां सारिया विचों डिलीट हो गई दिसिया नहीं। पर जिहड़े सिंह सन जिहड़े प्यार करन वाले महापुरशां ने जदों उन्होंने पता लग्या तो सारे बहुत रोए ते कहन लगे भी अगे तुहाडी ड्यूटी गुरु नानक ने दित्ती है, अगे असी दवांगे, साडी ये बेनती है रहना आप जी ने फौज विच ही है, तुसीं इत्थे तुहाडे वास्ते अस्थान बना लेंगे, तुसीं बंदगी करियो, असीं तुहाडे थां ड्यूटी दिंदे रहांगे, सानूं सुख मिलदा रहूगा तुहाडे कोले रह के, क्योंकि साधु दे कोले रह के बड़ा सुख मिलदा आनंद मिलदा। बाबा करम सिंह कहिंदे ठीक है भाई असीं कुछ समां इत्थे ड्यूटी करांगे। तो वायसराय छेदरी ने कहिंदा अगों कहिंदे ड्यूटी किवें कर लोंगे हुण तुहाडा नाम तां है ही नहीं इत्थे। बाबा करम सिंह कहिंदे जिन्हें पहला मिटाया सी ना नाम उन्हें हुण लिख दिता, खोलो दुबारा बहियां, दुबारा रजिस्टर खोले गए तो बाबा करम सिंह नाम फिर दिसण लगा। बिच खेडां इस घर दियां बहुत वड्डियां ने पर उहनूं निजम पगाउणा पैंदा, निजम जिहड़ा पगाउंदा हर रोज़ नेता नेम हिसाब नाल पहुँचदा महाराज घर की सेवा करदा, एक दिन खुशियां नाल झोलियां भरियां जांदे। जरूरी नहीं पहले दिन ही आया तो कुछ मैनूं महसूस हो जाए, पर उहदे वास्ते जिहड़ी कंबली भिउणी पैंदी है, गिले हो के भी सेवा करनी पैंदी है। एक नहीं बेअंत बेअंत उदाहरणां ने महाराज दे घर दीआं, सिख ने सिर ते गागर ढोंदे रहा ते कीड़े पै गए सन। साध संगत आप जी ने पिछले दिन इतिहास की कथा सुनी सी आप जी ने, ते फिर महाराज ने वचन किया भाई जाओ जाके सिखी का प्रचार भी करना ते सिर चो कीड़े भी कढ़ा लें। कहने महाराज कीड़े नहीं मैं कढ़ा सकता, जे कढ़ाऊंगा तो मर जाएंगे। महाराज कहने भाई यह ब्रह्म ज्ञानी हो गया। महाराज कहने चंगा भी सिखा सिर चो कीड़े कढ़ा, ये जिहड़े मरणगे इसे जन्म च सिख बन के तेरे तो सिखी की दात लैणगे ते ये भी मुक्ति नूं प्राप्त होणगे। ਇਸ ਘਰ ਦੀ ਖੇਡ ਵੱਡੀ ਹੈ। ਪਰ ਮਿਲਦੀ ਕਿਹਨਾਂ ਨੂੰ? ਜਿਹੜੇ ਪਚਨ ਪਕਾਉਂਦੇ ਹਾਂ ਜੀ, ਪੜੋ ਜੀ।
ਫਰੀਦਾ ਗਲੀਏ ਚਿੱਕੜ ਦੂਰ ਘਰ,
ਕਹਿੰਦੇ ਜਿਹੜੇ ਚਿੱਕੜ ਕਦੋਂ ਦੇਖੋ ਜਦੋਂ ਗੁਰੂ ਘਰ ਨੂੰ ਤੁਰਦੇ ਹਾਂ ਤੇ ਕਿੰਨੇ ਫੋਨ ਵੱਜਦੇ, ਕਿੰਨੇ ਨਵੇਂ ਨਵੇਂ ਤਰੀਕਿਆਂ ਦੇ ਕੰਮ ਯਾਦ ਆਉਂਦੇ ਤੇ ਵਿਕਾਰਾਂ 'ਚ ਜਾਂ ਇੱਧਰ ਉੱਧਰ ਕਿਤੇ ਫਿਲਮਾਂ ਦੇਖਦੇ ਯਾਦ ਆਏ, ਕੁਛ ਕੰਮ ਨਹੀਂ ਆਉਂਦਾ। ਪਾਠ ਕਰਨ ਬਹਿ ਜਾਓ, ਜਦੋਂ ਮਹਾਰਾਜ ਦੇ ਰਾਹ ਨੂੰ ਤੁਰੋ ਤੇ ਸੌ ਡਿੱਕੇ ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਗਲੀਏ ਚਿੱਕੜ ਦੂਰ ਘਰ,
ਮੇਰੇ ਘਰ ਵਿੱਚੋਂ ਜਿਹੜੇ ਰਾਹ ਦੇ ਵਿੱਚੋਂ ਜਿਹੜੇ ਆੜੀ ਅੰਦਰਲੀ ਖੇਡ ਵਿੱਚੋਂ ਕੋਠੜੀ ਅੰਦਰ ਕੋਠੜੀ ਪਰਮ ਕੋਠੀ ਜਿਹੜੀ ਹੈਗੀ ਹੈ ਉਹਦੀ ਗੱਲ ਕਰਦੇ, ਜਿਹੜੇ ਉਹਦੇ ਵਿੱਚ ਚਿੱਕੜ ਆ, ਜਿਹੜਾ ਸ਼ੰਕਾ ਦੁਬਧਾ ਜਿਹੜੀ ਉਹਨੂੰ ਦੂਰ ਕਰ ਦਿਓ ਜੀ।
ਨਾਲ ਪਿਆਰੇ ਨੇ,
ਮੈਂ ਆਪਦੇ ਪਿਆਰੇ ਨਾਲ ਨੇਹ ਕਰਾਂ। ਹਾਂਜੀ,
ਚੱਲਾ ਤਾਂ ਭਿੱਜੇ ਕੰਬਲੀ,
ਜੇ ਮੈਂ ਚੱਲਾਂ ਭਿੱਜੇ ਕੰਬਲੀ, ਭਾਵ ਜਦੋਂ ਬੰਦਾ ਜੁੜਦਾ। ਦੇਖੋ ਬਹੁਤ ਪ੍ਰੇਮ ਨਾਲ ਇਸ ਪੰਕਤੀ ਦੀ ਵਿਚਾਰ ਸਰਵਣ ਕਰਿਓ ਤੇ ਆਪਾਂ ਸਮਾਪਤੀ ਕਰੀਏ। ਚੱਲਾਂ ਤਾਂ ਭਿੱਜੇ ਕੰਬਲੀ, ਇਹ ਕਿਵੇਂ ਹੋ ਗਿਆ? ਜਿਉਂ ਜਿਉਂ ਤੁਸੀਂ ਚੱਲਣਾ ਤਿਉਂ ਤਿਉਂ ਤੁਹਾਡੇ ਸਮਾਜ ਦੇ ਵਿੱਚ ਵਡਿਆਈ ਸੋਭਾ ਹੋਣੀ, ਤਿਉਂ ਤਿਉਂ ਇੰਨੀ ਭਾਰੀ ਹੋਣਾ। ਜੇ ਇਹਨਾਂ ਨਾਲ ਉਲਝ ਗਏ, ਸਿੱਖ ਸਖਾ ਬਹੁਤੇ ਕੀ ਹੈ ਕੇਸੋ ਕੀ ਹੈ ਉਹਨਾਂ ਕੋਏ, ਆਹ ਜਿਹੜੇ ਕੀ ਜਿਹੜੇ ਬਹੁਤ ਆਪਦੇ ਇੱਧਰ ਚੇਲੇ ਬਾਲ ਕੇ ਬਣਾ ਲੈਣੇ, ਲੋਕਾਂ ਦੀ ਵਡਿਆਈ ਸੁਣ ਸੁਣ ਕੇ ਤੇ ਕੰਨ ਰਝਾਉਣ ਲੱਗ ਜਾਣਾ, ਉਸ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਬਾਬਾ ਨਾਨਕ ਸਿੰਘ ਦਾ ਬਚਨ, ਜਿਹੜਾ ਸਾਧੂ ਵਡਿਆਈ ਸੁਣਨ ਲੱਗ ਜਾਏ ਉਹ ਗਲ ਜਾਂਦਾ ਥੋੜ੍ਹੇ ਚਿਰ 'ਚ, ਉਹ ਖੇਡ ਖੁਸ਼ੀ ਰਹਿੰਦੀ ਨਹੀਂ। ਦੇਖੋ ਸਾਧੂ ਦੀ ਖੇਡ ਕਿੱਡੀ ਹੋਣੀ ਹੈ। ਬਾਬਾ ਨਾਨਕ ਸਿੰਘ ਸਾਧੂ ਸਾਰਾ ਜੀਵਨ ਟੋਆ ਪੱਟ ਕੇ ਸੰਗਤ 'ਚ ਨੀਵੇਂ ਹੋ ਕੇ ਬਹਿੰਦੇ ਰਹੇ। ਬਰਤਨਾਂ ਦੀ ਜੋੜਿਆਂ ਦੀ ਸੇਵਾ ਹੱਥੀਂ ਕਰਦੇ ਰਹੇ। ਬਾਬਾ ਈਸ਼ਰ ਸਿੰਘ ਨੇ ਕਿੰਨੀ ਸੇਵਾ ਕੀਤੀ, ਸੇਵਾ ਕਰਕੇ ਦੇਖ ਲਓ ਕਿੱਡੀ ਬਖਸ਼ਿਸ਼ ਪਾਈ। ਇੱਕ ਵਾਰੀ ਫੇਰ ਕਰੋ ਸਰਵਣ ਜੀ।
ਚੱਲਾ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ ਹੋ,
ਤੇ ਕਹਿੰਦੇ ਜੇ ਮੈਂ ਇਹਨਾਂ ਨਾਲ ਰਹਿ ਜਾਂਦਾ, ਇਹ ਵਡਿਆਈ ਸੋਭਾ ਸੁਣਨ ਲੱਗ ਜਾਂਦਾ ਤੇ ਫਿਰ ਮੇਰਾ ਕੀ ਹੋਊਗਾ? ਤਾਂ ਟੁੱਟੇ ਨੇ ਹੋ, ਮੇਰਾ ਪਿਆਰ ਟੁੱਟੂਗਾ ਜੀ।
ਭਿੱਜੋ ਸਿੱਜੋ ਕੰਬਲੀ,
ਤੇ ਫਿਰ ਕਹਿ ਦਿੱਤਾ ਵੀ ਤੁਸੀਂ ਭਿੱਜੀ ਚੱਲੋ, ਤੁਸੀਂ ਜਿਹੜੀਆਂ ਮਰਜ਼ੀ ਵਡਿਆਈਆਂ ਕਰੀ ਚੱਲੋ ਜੀ।
ਅੱਲਾਹ ਵਰਸੋ ਮੇ ਹੋ,
ਤੇ ਹੁਣ ਹੁਣ ਇਹ ਕਿਹੜਾ ਮੀਂਹ ਵਰਸਣ ਲੱਗਿਆ ਉਹਦੀ, ਜਦੋਂ ਹੁਣ ਉਹ ਆਹ ਚੀਜ਼ ਦੀ ਪਰਵਾਹ ਛੱਡ ਦਿੱਤੀ ਤੇ ਹੁਣ ਕਿਹੜੀ ਹੈਗੀ ਹੈ? ਹੁਣ ਮਹਾਰਾਜ ਦੀ ਖੁਸ਼ੀ ਵਾਲਾ ਜਿਹੜੀ ਬਖਸ਼ਿਸ਼ ਵਾਲਾ ਮੀਂਹ। ਹਾਂਜੀ,
ਜਾਏ ਮਿਲਾ ਤਿਨਾ ਸੱਜਣਾ,
ਤੇ ਹੁਣ ਮੈਂ ਜਾ ਕੇ ਕਿੰਨਾ ਮਿਲੂੰਗਾ ਜਦੋਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰੂੰਗਾ। ਜਾਏ ਮਿਲਾ ਤਿੰਨਾ ਸੱਜਣਾ, ਕਿਹੜੇ ਸੱਜਣ? ਹਾਂਜੀ,
ਟੁੱਟੋ ਨਾਹੀ ਨੇ ਹੋ,
ਕਹਿੰਦੇ ਹੁਣ ਉਹਨਾਂ ਸੱਜਣਾਂ ਨਾਲ ਗੁਰੂ ਵਾਹਿਗੁਰੂ ਨਾਲ ਮਿਲਿਆ ਜਿਹਨਾਂ ਮਿਲਿਆ ਮੁੜ ਕੇ ਨਿਉ ਪ੍ਰੇਮ ਟੁੱਟਦਾ ਹੀ ਨਹੀਂ। ਸਾਸਨ ਇਹੋ ਜਿਹੀ ਗੰਢ ਪੈ ਜਾਂਦੀ ਹੈ, ਇਹੋ ਜਿਹੀ ਪ੍ਰੀਤੀ ਪੈ ਜਾਂਦੀ ਹੈ। ਵਿਚਾਰ ਕਰਦਿਆਂ ਤੋਂ ਸਮਾਂ ਵੀ ਕਾਫੀ ਹੋ ਗਿਆ, ਕਿਉਂ ਕਾਫੀ ਗੁਰਮੁਖਾਂ ਪਿਆਰਿਆਂ ਦਾ 2 ਵਜੇ ਕੰਮ ਸ਼ੁਰੂ ਹੁੰਦਾ ਅਤੇ ਉਹਨਾਂ ਦੇ ਮਨ ਦੀ ਚਾਹਨਾ ਹੁੰਦੀ ਹੈ ਵੀ ਵਿਚਾਰ ਵੀ ਸੁਣ ਕੇ ਜਾਈਏ, ਹੁਕਮਨਾਮਾ ਅਤੇ ਦੇਗ ਲੈ ਕੇ ਲੰਗਰ ਛੱਕ ਕੇ ਜਾਈਏ, ਅਤੇ ਫਿਰ ਸਮੇਂ ਦਾ ਵੀ ਬੜਾ ਖਿਆਲ ਰੱਖਣਾ ਪੈਂਦਾ ਅਤੇ ਘੜੀਆਂ ਭੱਜਦੀਆਂ ਬਹੁਤ ਤੇਜ਼। ਅਗਲੇ ਵੀਕ ਮਹਾਰਾਜ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣ, ਅੱਗੇ ਵੀ ਬਹੁਤ ਵਿਰਾਗਮਈ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ ਆ ਰਹੀ ਹੈ, ਅਤੇ ਸ਼ੁੱਕਰਵਾਰ ਨੂੰ ਜ਼ਰੂਰ ਪਹੁੰਚ ਕੇ ਸਮੇਂ ਸਿਰ ਜਿਹੜੀ ਇਤਿਹਾਸ ਦੀ ਕਥਾ ਉਹਦਾ ਵੀ ਜ਼ਰੂਰ ਲਾਹਾ ਆਪ ਜੀ ਪ੍ਰਾਪਤ ਕਰਿਆ ਕਰੋ। ਵਿਚਾਰ ਕਰਦਿਆਂ ਤੋਂ ਦਾਸ ਤੋਂ ਇੱਕ ਨਹੀਂ, ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਅਰਥਾਂ ਕਰਦਿਆਂ ਤੋਂ ਵੀ ਬੇਅੰਤ ਭੁੱਲਾਂ ਗਲਤੀਆਂ। ਦਾਸ ਸਾਰੀ ਸੰਗਤ ਦੇ ਚਰਨਾਂ ਦਾੜਾ 'ਤੇ ਮੱਥਾ ਲਾ ਕੇ ਮਾਫ਼ੀ ਮੰਗਦਾ, ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀਆਂ ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਇਓ, ਅਤੇ ਜ਼ਰੂਰ ਇਹ ਆਪਾਂ ਸਾਰੇ ਰਲ ਕੇ ਬੇਨਤੀ ਕਰੀਏ ਹੱਥ ਜੋੜ ਕੇ, ਮਹਾਰਾਜ ਕਿਰਪਾ ਕਰੋ, ਆਹ ਬਾਬਾ ਫਰੀਦ ਜੀ ਨੇ ਸਲੋਕਾਂ ਰਾਹੀਂ ਸਾਨੂੰ ਬਹੁਤ ਉਪਦੇਸ਼ ਕੀਤੇ ਅੱਜ, ਕਿਰਪਾ ਕਰੋ ਅਸੀਂ ਕਮਾ ਸਕੀਏ, ਅਸੀਂ ਨਾ ਉਲਝ ਜਾਈਏ। ਕਿਉਂ ਜਿਉਂ ਜਿਉਂ ਅਸੀਂ ਇਹਨਾਂ ਪਰਿਵਾਰਾਂ ਵਿੱਚ ਉਲਝ ਜਾਂਗੇ, ਪਰਿਵਾਰ ਦੇ ਮੂੰਹ 'ਚ ਉਲਝ ਜਾਂਗੇ, ਅਤੇ ਜੇ ਪਰਿਵਾਰ ਦੇ ਮੂੰਹ 'ਚ ਉਲਝੇ ਹੁੰਦੇ ਤਾਂ ਬਾਬੇ ਜਰਨੈਲ ਸਿੰਘ ਦੀਆਂ ਸਾਡੇ ਇੱਥੇ ਫੋਟੋਆਂ ਨਹੀਂ ਲੱਗਣੀਆਂ ਸੀ। ਪੰਥ ਨੇ ਉਹਨਾਂ ਨੂੰ ਇੰਨੇ ਜਿਹੜੀ ਐਡੀ ਮਹੱਤਤਾ ਦੇਣੀ ਉਹ ਦੇਣੀ ਨਹੀਂ ਸੀ ਫਿਰ, ਕਿ ਉਹਨਾਂ ਨੇ ਪਰਿਵਾਰ ਤਿਆਗਿਆ, ਇਹ ਮੋਹ ਤਿਆਗਣੇ ਪੈਣੇ ਆ ਅਤੇ ਫਿਰ ਖੇਡ ਅਗਲੀ ਸ਼ੁਰੂ ਹੋਊਗੀ ਜ਼ਰੂਰ। ਅਤੇ ਜਿਹੜੇ ਚੰਗੇ ਬਚਨ ਸਾਨੂੰ ਗੁਰੂ ਸਾਹਿਬ ਦੇ ਅਤੇ ਸਾਧੂਆਂ ਮਹਾਂਪੁਰਸ਼ਾਂ ਦੇ ਸਨ ਅਤੇ ਗੁਰੂ ਸਾਹਿਬ ਤਰਸ ਕਰਨ ਅਸੀਂ ਕਮਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।